एक ओंकार सतनाम करता पुरुष निर्भव निर्वैर अकाल मूरत अजूनी सैपं गुर प्रसाद जाप आदि सच जुगादि सच है भी सच नानक होसी भी सच आए प्रभु शरणागति कृपा निध दयाल एक अखर हर मन बसत नानक होत निहाल तुद आ गए अरदास हमारी जियो पिंड सब तेरा कह नानक सब तेरी वडियाई कोई नाम न जाने मेरा कह नानक सब तेरी वडियाई कोई नाम न जाने मेरा परम सत्कार योग सद संग जी वाहिगुरु जी का खालसा वाहिगुरु जी की संसार दी विचारधारा इस तल ते खड़ी है कुछ प्राप्ति हो जावे भाग वड्डे कर्म चंगे किस्मत चंगी कर्म वाला कुछ कोलों खुश जावे ते कर्म माड़े किस्मत माड़ी नसीब खोटे धन मिल जावे पदवी मिल जावे सोहनी सुंदर काया मिल जावे औलाद मिल जावे जायदाद मिल जावे गल्लां करदे ने ते कर्म चंगे ने भाग चंगे ने कोई हादसा बीत गया जहमत आ गई कोई विछोड़ा हो गया घाटा पै गया कहने कर्म माड़े श्री गुरु ग्रंथ साहिब जी दी पावन पवित्र नजर विच वेखिए कीदे भाग चंगे ने ते कीदे माड़े सब तो वड्डे भाग गुरसिखां के सब तो वड्डे गाहां किसे नाल तुलना करन दी लोड़े नहीं रही जदों बेस्ट सब जा जावे ते फिर गाहां होर चंगा की कहांगे सब तो वड्डे भाग केड़े सिखां दे चंगे ने जो गुर चरणी सिख पढ़ते जिमें आप नित नेम अनुसार श्री गुरु ग्रंथ साहिब जी दे चरणा विच हाजिर होने जो गुर चरणी सिख पढ़ते ते माड़े भाग कीदे ने श्री गुरु रामदास महाराज जी श्री रहराज साहिब जी दी पवित्र बाणी विच वचन करदे ने जिन हर 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 रस साद ना आय ते भागहीन जम पास जो सतगुर शरण संगत नहीं आए पहली तो कह जो आ गए उन्हां दे सब तो वड्डे भाग पर जेड़े नहीं आए तिरग जीवे तिरग जीवास जीवे कहिए पास टेंस लंघ चुके है समा जिन्ना समा जिंदगी दा उन्होंने गुजारिया है महाराज कहंदे तिरग जीवास जीव जमा आस आने वाला फ्यूचर टेंस जो गुरु दी संगत विच गुरु दे चरणा विच नहीं आंदे वो जिन्ना पिछे जीवे है वो भी तिरग श्री गुरु ग्रंथ साहिब जी कहंदे जिन्ना गाहां नूं जीवना है वह भी तिरग ते पले की पिया लंघ चुकिया भी समा त्रिकार आने वाला भी समा त्रिकार ਸੌ ਵਾਰ ਕਿਸੇ ਨੂੰ ਫਿਟੇ ਮੂੰਹ ਕਹੀਏ ਤੇ ਇੱਕ ਵਾਰ ਧਿਰਗ ਬਣਦਾ, ਤੇ ਇੱਕ ਗਬਲਾ ਟੈਂਸ ਰਹਿ ਗਿਆ ਪ੍ਰੈਜੈਂਟ ਵਰਤਮਾਨ। ਇੱਕ ਵਿਆਕਰਨ ਦੇ ਵਿੱਚ ਸੂਤਰ ਹੈ, ਉਸ ਸੂਤਰ ਦਾ ਨਾਮ ਹੈ ਕਟਾ ਕੁੰਡਲ ਨਿਆਏ। ਲਘੂ ਕੌਮ ਦੀ ਸਿਧਾਂਤ ਵਿਆਕਰਨ ਦਾ ਇੱਕ ਗ੍ਰੰਥ ਹੈ ਸੰਸਕ੍ਰਿਤ ਦਾ, ਜਿਸਨੇ ਸਾਰੇ ਪਾਣਨੀ ਦੇ ਵਿਆਕਰਨ ਦਾ ਨਿਰਣਾ ਕੀਤਾ। ਕਟਾ ਕੁੰਡਲ ਨਿਆਏ, ਕਟਾ ਕਹਿੰਦੇ ਨੇ ਜਿਹਨੂੰ ਆਪਾਂ ਕੜਾਹਾ ਕਹਿੰਦੇ, ਜਿਹਦੇ ਵਿੱਚ ਕੜਾਹ ਪ੍ਰਸ਼ਾਦ ਚੌਲ ਬਣਾਈਦੇ ਨੇ, ਕਟਾ ਕੜਾਹਾ। ਕੁੰਡਲ ਉਹਦੇ ਦੋਵੇਂ ਪਾਸੇ ਕੁੰਡੇ ਨਹੀਂ ਹੁੰਦੇ ਚੱਕਣ ਵਾਸਤੇ, ਕੜਾਹੀ ਦੇ ਦੋ ਪਾਸਿਆਂ ਤੇ ਹੁੰਦੇ ਆ ਨਾ ਕੁੰਡੇ, ਉਹ ਦੋ ਪਾਸਿਆਂ ਤੋਂ ਕੁੰਡੇ ਨੂੰ ਚੱਕ ਲਓ ਤੇ ਕੜਾਹੀ ਦਾ ਗੱਭਾ ਆਪੇ ਚੱਕਿਆ ਜਾਂਦਾ। ਅੱਜ ਕੋ ਸਤਨਾਮ ਹੱਥ ਲਾਉਣ ਦੀ ਲੋੜ ਨਹੀਂ। ਕਟਾ ਕੁੰਡਲ ਨਿਆਏ, ਦੋ ਕੁੰਡੇ ਫੜ ਲਏ, ਗੱਭਾ ਚੱਕ ਹੋ ਗਿਆ ਨਾ ਆਪੇ। ਇੱਕ ਆਦ ਦਾ ਸ਼ਬਦ ਲੈ ਲਿਆ, ਇੱਕ ਅੰਤ ਦਾ ਲੈ ਲਿਆ ਤੇ ਮੱਧ ਦਾ ਆਪੇ ਆ ਜਾਣਾ। ਕਟਾ ਕੁੰਡਲ ਨਿਆਏ, ਧਿਰਗ ਜੀਵੇ ਲੰਘ ਚੁੱਕਿਆ ਸਮਾਂ, ਧਿਰਗ ਜੀ ਵਾਸ ਆਉਣ ਵਾਲਾ ਸਮਾਂ ਤੇ ਮੱਧ ਵਾਲਾ ਆਪੇ ਆ ਗਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਤਾਂ ਉਹਨਾਂ ਨੇ ਪਹਿਲੀ ਵਾਰ ਦੀ ਪਹਿਲੀ ਤੁਕ ਵਿੱਚ ਇਹ ਨਿਆਂ ਵਰਤਿਆ। ਪਹਿਲੀ ਤੁਕ, ਨਮਸਕਾਰ ਗੁਰਦੇਵ ਕੋ। ਹੁਣ ਇੱਥੇ ਗੁਰਦੇਵ, ਗੁਰਦੇਵ ਤਾਂ ਤੁਹਾਡੇ ਵਿੱਚ ਵੀ ਪੰਜ ਸੱਤ ਬੈਠੇ ਹੋਣੇ ਆ, ਖੁਸ਼ ਸਤਨਾਮ। ਟੋਰਾਂਟੋ ਬਹੁਤ ਆਉਣੇ, ਫਲੌਰ ਬਹੁਤ ਹੈ, ਜਗਰਾਵਾਂ ਬਹੁਤ ਹੈ, ਗੁਰਦੇਵ ਤੇ ਕਿਹੜੇ ਗੁਰਦੇਵ ਨੂੰ ਬਈ? ਇੱਥੇ ਕਟਾ ਕੁੰਡਲ ਨਿਆਂ ਵਰਤਣਗੇ ਵਿਦਵਾਨ। ਗੁਰ ਤੇ ਦੇਵ ਦੋ ਸ਼ਬਦ ਆ ਗਏ ਨੇ, ਨਮਸਕਾਰ ਗੁਰਦੇਵ ਕੋ। ਹੁਣ ਇਹਦੇ ਗਬਲਾ ਜਿਹੜਾ ਆਪੇ ਆ ਜਾਣਾ, ਪਹਿਲਾਂ ਗੁਰ ਪਿੱਛੋਂ ਦੇਵ ਤੇ ਗੱਭੇ ਨਾਨਕ। ਆਖੋ ਸਤਨਾਮ, ਗੁਰ ਨਾਨਕ ਦੇਵ ਕੋ। ਉਹ ਲਿਖਣ ਦੀ ਲੋੜ ਨਹੀਂ ਸੀ, ਗਬਲਾ ਸ਼ਬਦ ਆਪੇ ਆ ਗਿਆ। ਕਟਾ ਕੁੰਡਲ ਸ਼ਾਸਤਰ ਹੈ, ਜਦ ਅਰਥ ਕਰਨਗੇ ਵਿਦਵਾਨ ਤਾਂ ਗੁਰਦੇਵ ਨਹੀਂ ਕਰਨਗੇ, ਨਾਨਕ ਸ਼ਬਦ ਵਿੱਚ ਲਾਉਣਗੇ, ਨਮਸਕਾਰ ਗੁਰ ਨਾਨਕ ਦੇਵ ਕੋ। ਕਿਉਂਕਿ ਗਬਲਾ ਸ਼ਬਦ ਆਪੇ ਆ ਜਾਣਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤਿਰਕ ਜੀਵੇ। ਜਿੰਨੀ ਜ਼ਿੰਦਗੀ ਕੱਟੀ ਹੈ ਕਿਸੇ ਨੇ, 20 ਸਾਲ 40 ਸਾਲ 60 ਸਾਲ, ਉਹ ਵੀ ਤਿਰਕ ਜੀ ਵਾਸ ਜਿਉਣ ਦੀ ਆਸ ਰੱਖੀ ਹੈ। ਜਿਹੜਾ ਗਾਂ ਸਮਾਂ ਕੱਢਿਆ ਹੈ ਉਹ ਵੀ ਤਿਰਕ, ਪਰ ਜਿਹੜੇ ਆ ਗਏ ਨਾ ਗੁਰਮੁਖ ਪਿਆਰਿਓ, ਸਭ ਤੋਂ ਵੱਡੇ ਭਾਗ ਗੁਰਸਿੱਖਾਂ। ਤਨਤਾ ਦੇ ਯੋਗ ਹੋ, ਲੰਮਾ ਲੰਮਾ ਸਮਾਂ ਦਿਨ ਵਿੱਚ ਬੜੀ ਉਜਰਤ ਕਰਦੇ ਹੋ, ਮੁਸ਼ਕਤ ਕਰਦੇ ਹੋ, ਇੱਥੇ ਇੱਕ ਤੁਹਾਡੀ ਮਿਹਨਤ ਵਿੱਚ ਹੋਰ ਫਰਕ ਹੈ। ਮਿਹਨਤ ਤਾਂ ਪੰਜਾਬ ਵਿੱਚ ਵੀ ਕਰੀਦੀ ਹੈ, ਬੜੇ ਕਠਿਨ ਕੰਮ ਨੇ, ਪਰ ਉੱਥੇ ਸਰੀਰ ਨੂੰ ਇਹ ਪਸੀਨਾ ਆਉਂਦਾ, ਇੱਥੇ ਦਿਮਾਗ ਨੂੰ ਵੀ ਨਾਲੇ ਆਉਂਦਾ। ਅੱਜ ਸਤਨਾਮ, ਇੱਥੇ ਦਿਮਾਗ ਵੀ ਘੁੰਮਦਾ ਫਿਰਦਾ, 24 ਘੰਟੇ ਚਿੰਤਾ ਹੀ ਚਿੰਤਾ, ਵੜਨੇ ਵੜਨੇ ਦਿਮਾਗ ਤੇ ਬਸ। ਕਿਉਂਕਿ ਪੰਜਾਬ ਵਾਲਾ ਕੰਮ ਨਹੀਂ ਵੀ ਜੇ 2 ਦਿਨ ਦਫ਼ਤਰ ਨਾ ਗਏ ਤਾਂ ਵੀ ਉੱਥੇ ਹਾਜ਼ਰੀ ਲੱਗ ਜਾਣੀ ਹੈ, ਇੱਥੇ ਤਾਂ 2 ਮਿੰਟ ਨਾ ਗਏ ਤੇ ਛੁੱਟੀ ਹੈ। ਬੜਾ ਸਖਤ ਕੰਮ ਹੈ ਤੁਹਾਡਾ, ਪਰ ਫਿਰ ਵੀ ਤੁਸੀਂ ਜਿਵੇਂ ਮਹਾਂਪੁਰਸ਼ ਦੱਸ ਕੇ ਹਟੇ ਨੇ, ਲੰਮਾ ਲੰਮਾ ਸਮਾਂ। ਨਾਲੇ ਸ਼ੁੱਕਰਵਾਰ ਨੂੰ ਤਾਂ ਮੈਂ ਵੀ ਤੁਹਾਨੂੰ ਪਰਖ ਕੇ ਵੇਖਿਆ ਵੀ ਚਾਹੇ 11:30 ਵੀ ਹੋ ਜਾਣ ਨਾ, ਹੁੰਦੇ ਰਹੇ ਆਪਣੇ ਦੀਵਾਨ ਵਿੱਚ, ਫਰਾਈਡੇ ਦੇ ਦੀਵਾਨ ਵਿੱਚ ਤਾਂ। ਕਿਉਂਕਿ ਪਤਾ ਹੁੰਦਾ ਵੀ ਸੈਚਰਡੇ ਨੂੰ ਸੋਭਣ ਸੰਖੇ ਵਜਾਉਣਾ ਹੈ। ਅੱਜ ਖੇਖੋ ਸਤਨਾਮ, ਸੋਭਣ ਸੰਖ ਵਜਾਵੋ, ਰਸਾਦੋ ਗੋਬਿੰਦ ਕੇ ਗੁਣ ਗਾਵੋ। ਬਹੁਤ ਧੰਨਵਾਦ ਤੁਹਾਡਾ, ਸਤਿਗੁਰਾਂ ਦੀ, ਤੁਹਾਡੀ ਸੰਗਤ ਦੀ, ਮਹਾਂਪੁਰਖਾਂ ਦੀ ਕਿਰਪਾ ਨਾਲ 10 ਸਵਈਆਂ ਵਿੱਚੋਂ 1 ਸਵਈਆ ਸ਼ੇਸ਼ ਹੈ। 9ਵੇਂ ਸਵਈਏ ਵਿੱਚ ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੇ ਬੈਠ ਰਹੋ ਬਖ ਧਿਆਨ ਲਗਾਇਓ। ਨਾਥ ਫਿਰਿਓ ਲਈ ਸਾਧ ਸਮੁੰਦਰ, ਲੋਕ ਉੱਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੋ ਬੈਸ ਬਤਾਇਓ। ਸਾਚ ਕਹੋ ਸੁਣ ਲਿਹੋ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾ। ਬਸ ਜਿਹਨੇ ਮੈਨੂੰ ਪਰੇ ਕਰਤਾ ਨਾ ਗੁਰਮੁਖੋ, ਉਹਨੇ ਤੂੰ ਨੂੰ ਪਾ ਲਿਆ। ਜਿਹਨੇ ਮੈਂ ਕੋਲ ਰੱਖੀ ਤੇ ਉਹਦੇ ਕੋਲ ਤੂੰ ਨਹੀਂ ਆਉਣ ਲੱਗਿਆ। ਬੜੇ ਬੜੇ ਸਾਧਨ ਕਰਦੇ ਨੇ, ਕਠਿਨ ਸਾਧਨ, ਸਮਾਧੀਆਂ ਲਾਉਂਦੇ ਨੇ, ਅੱਖਾਂ ਮੀਟ ਕੇ ਜਲ ਧਾਰੇ ਹੋ ਰਹੇ ਨੇ, ਜਲ ਵਿੱਚ ਖੜਦੇ ਨੇ, ਪਰ ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦਾ ਪਾਤਰ ਬਾਰਾਮੂਲੇ ਸ਼੍ਰੀ ਨਗਰ ਤੋਂ ਅੱਗੇ ਕਸ਼ਮੀਰ ਵਿੱਚੋਂ ਖੁਥਰਾ ਖੁਥਰਾ ਬੱਚਾ ਜਿਹਨੂੰ ਮਹਾਰਾਜ ਨੇ ਸੁਥਰੇ ਸ਼ਾਹ ਬਣਾ ਤਾ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਰਹਿੰਦਾ ਹੁੰਦਾ ਸੀ, ਬੜਾ ਪਿਆਰ ਕਰਦੇ ਸੀ ਮਹਾਰਾਜ। ਉਹਦਾ ਵੀ ਪਰਣ ਸੀ, ਜਦ ਤੱਕ ਦਰਸ਼ਨ ਨਾ ਕਰ ਲਵੇ ਅੰਜਲ ਨਹੀਂ ਸੀ ਕਰਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਤਨਾ ਸਤਿਕਾਰ ਕਰਦੇ ਸੀ, ਜਿਤਨੇ ਵੀ ਮਹਾਂਪੁਰਸ਼ ਮਿਲਣ ਆਉਂਦੇ ਸੀ ਨਾ ਮਹਾਰਾਜ ਨੂੰ ਦਰਸ਼ਨ ਕਰਨੇ, ਉਹਨਾਂ ਨੂੰ ਮੂਹਰੇ ਬਿਠਾਲਦੇ ਹੁੰਦੇ ਸੀ, ਸਤਿਕਾਰ ਕਰਦੇ ਹੁੰਦੇ ਸੀ। ਇੱਕ ਵਿਭੂਤੀ ਮਲੀ ਹੋਈ ਆਨ ਸੁਆਹ ਦੇ ਨਾਲ ਲੰਗੋਟੀ ਲਾਈ, ਚਿੱਪੀ ਫੜੀ ਤੇ ਡਾਂਗ ਫੜੀ ਹੋਈ, ਡਾਂਗ ਸੋਹਣੀ। ਸਾਡੇ ਵਾਲਾ ਖੁੰਡਾ ਤਾਂ ਬਣਾਇਆ ਵਾ ਨਾ ਕਿਸੇ ਨੇ, ਇਹ ਤਾਂ ਪਿੱਤਲ ਲਾਇਆ ਵਾ। ਜਿਹੜੇ ਪਹਿਲੇ ਮਹਾਂਪੁਰਸ਼ਾਂ ਦੇ ਉਹ ਤੋਂ ਅਣਘੜ ਡੰਡੇ ਹੁੰਦੇ ਤੇ ਅੱਜ ਖੇਹਾ ਖੁਲ ਸਕਦਾ, ਕਿਸੇ ਨੇ ਕਿੱਕਰ ਦਾ ਵੱਢ ਲਿਆ, ਕਿਸੇ ਨੇ ਬੇਰੀ ਦਾ ਵੱਢ ਲਿਆ, ਇੱਕ ਹੋਰ ਹੁੰਦਾ ਹੈ ਉਹ ਦਾਤਣ ਕਰਨ ਵਾਲਾ, ਕਈ ਉਹਦੇ ਚੱਕੀ ਫਿਰਦੇ ਨੇ, ਉਹਦੇ ਬੜੇ ਫੋੜੇ ਜਿਹੇ ਹੋ ਜਾਂਦੇ, ਜੇ ਕਿਤੇ ਢੂਹੀ 'ਚ ਪੈ ਜਾਵੇ ਕਲਬੂਤ ਦੇ ਦਿੰਦਾ ਪੱਖਾ ਹੀ। ਉਹ ਜੇ ਸੋਟੇ ਹੁੰਦੇ ਸੀ ਬਾਬਿਆਂ ਕੋਲ, ਉਹ ਜਿਹਾ ਸੋਟਾ ਉਹਦੇ ਕੋਲ ਤੇ ਬੈਠ ਗਿਆ ਮੂਹਰੇ, ਸੋਹਾ ਇੰਨੀ ਮਲੀ ਨਾ, ਦੋ ਦੋ ਉਂਗਲ ਚੜਾਈ ਹੋਈ ਉੱਪਰ ਉਹਦੇ। ਤੇ ਸੁਥਰੇ ਸ਼ਾਹ ਜੀ ਨੇ ਸੋਚਿਆ ਵੀ ਵੇਖੀਏ ਇਹਨੂੰ ਮਹਾਂਪੁਰਸ਼ ਨੂੰ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਸੁਥਰੇ ਸਾਹਿਬ ਨੇ ਉਹਦੇ ਪੱਟ ਤੇ ਚੂੰਡੀ ਵੱਢਤੀ, ਪਿੱਛੇ ਬੈਠੇ ਬੈਠੇ ਨੇ, ਜਦ ਚੂੰਡੀ ਵੱਢੀ ਉਹਨੇ ਮੁੜ ਕੇ ਘੂਰ ਕੇ ਵੇਖੇ ਲੈ ਤੇ ਸੁਧਰਾ ਹੋ ਗਿਆ ਉੱਠ ਕੇ। ਹੌਲੀ ਹੌਲੀ ਫੇਰ ਆ ਗਏ ਸੁਥਰੇ ਸਾਹਿਬ ਜੀ ਕੋਲ, 15 ਕੁ ਮਿੰਟ ਬਾਅਦ ਫੇਰ ਚੂੰਡੀ ਵੱਢਤੀ, ਜਦ ਦੂਈ ਵਾਰ ਚੂੰਡੀ ਵੱਢੀ ਪਾਈ ਡਾਂਗ ਨੂੰ ਹੱਥ, ਬਾਬੇ ਨੇ ਹੋ ਗਿਆ ਸੁਧਰੇ ਸਾਹਿਬ ਫੇਰ ਡਾਂਗ ਨੂੰ ਹੱਥ ਪਾ, ਭੋਗ ਪੈਣ ਤੋਂ ਪਹਿਲਾਂ ਇੱਕ ਚੂੰਡੀ ਹੋਰ ਵੱਢਤੀ, ਬਾਜਾ 30 ਚੂੰਡੀ ਵੱਢੀ ਨਾ, ਸਿੱਟ ਕੇ ਚਿੱਪੀ ਫੜ ਕੇ ਡਾਂਗ ਬਾਬੇ ਨੇ, ਚਗਰ ਚੂੰਡਾ ਬੰਨਤਾ ਸੁਥਰੇ ਸ਼ਾਹ ਦਾ, ਵਿੱਚ ਨੂੰ ਇਹ ਨੱਠਿਆ ਫਿਰੇ ਪਿੱਛੇ ਡਾਂਗ। ਉਹ ਸਤਿਗੁਰ ਕਹਿੰਦੇ ਬਾਬਿਆ ਕੀ ਹੋ ਗਿਆ ਤੈਨੂੰ, ਸਾਡੇ ਸਿੱਖ ਨੂੰ ਨਾ ਮਾਰ ਦੀ, ਇੱਕ ਡਾਂਗ ਤੇਰੀ ਸਿਰ ਪਰ ਪੈ ਗਈ ਤੇ ਹਸਪਤਾਲ ਲਿਜਾਣ ਦੀ ਵੀ ਲੋੜ ਨਹੀਂ। ਕਹਿੰਦਾ ਮਹਾਰਾਜ ਇਹ ਸਿੱਖ ਹੈ ਤੁਹਾਡਾ, ਇਹਨੂੰ ਮੈਂ 1 ਵਾਰ ਬਖਸ਼ਿਆ, 2 ਵਾਰ ਬਖਸ਼ਿਆ, ਇਹ ਚੂੰਡੀਆਂ ਵੱਢਦਾ ਮੇਰੇ ਕਥਾ ਸੁਣਦੇ ਨੇ। ਸਤਿਗੁਰ ਕਹਿੰਦੇ ਸੁਥਰੀ ਸਾਹਿਬ ਸੱਚ? ਕਹਿੰਦਾ ਜੀ ਸੱਚ ਵੱਢੀ ਹੈ। ਕਹਿੰਦੇ ਫਿਰ ਤੂੰ ਕਥਾ ਕਰਦੇ ਤੇ ਚੂੰਡੀਆਂ ਕਾਹਤੇ ਵੱਢੀਆਂ? ਕਹਿੰਦਾ ਮਹਾਰਾਜ ਮੈਂ ਵੇਖਦਾ ਸੀ ਜਿਹੜੀ ਸਵਾਹ ਮਲੀ ਵੀ ਹੈ, ਵਿੱਚ ਅੱਗ ਵੀ ਹੈ, ਇੱਕ ਸਵਾਹੇ, ਮੈਂ ਤਾਂ ਵੇਖਦਾ ਸੀ ਇਹ ਬੁਝੀ ਹੋਈ ਹੈ, ਇੱਕ ਭਗਤ ਜੀ ਨੂੰ ਇਹ ਚੱਕੀ ਫਿਰਦਾ, ਮੈਂ ਵੇਖਦਾ ਸੀ ਵੀ ਜਿਹੜੀ ਸਵਾਹ ਦੋ ਦੋ ਉਂਗਲ ਲਿਪੀ ਫਿਰਦਾ ਨਾ, ਇਹਦੇ ਵਿੱਚ ਸੁਲਗਦੇ ਨੇ ਕੋਹ, ਕਠੰਡੀ ਹੋ ਗਈ, ਕਾਹ ਦੋ ਲੋਚਨ ਮੂੰਦ ਕੇ ਬਹਿ। ਇੱਕ ਦੁਆਬੇ ਦੇ ਸੰਤ ਸੀ, ਉਹਨਾਂ ਦਾ ਨਾਮ ਸੀ ਸ਼ੀਤਲ ਦਾਸ, ਸਵਾਮੀ ਸ਼ੀਤਲ ਦਾਸ ਜੀ। ਉਹ ਮੇਰੇ ਵਰਗੇ ਵੀ ਇਹ ਜੇ ਕੰਮ ਕਰਨ ਨੂੰ ਵਿਚੇ ਹੁੰਦੇ ਆ, ਛੇੜਖਾਨੀਆਂ। ਉਹ ਕਹਿੰਦੇ ਬਾਬਾ ਜੀ ਆਪ ਜੀ ਜਗ੍ਹਾ ਨਾਮ ਕਿਹਾ ਹੈ? ਕਹਿੰਦੇ ਹਮਾਰਾ ਨਾਮ ਹੈ ਸਵਾਮੀ ਸ਼ੀਤਲ ਦਾਸ ਜੀ। ਕਹਿੰਦਾ ਜੀ ਸਤਿ ਵਚਨ। 3 ਕੁ ਮਿੰਟ ਬਾਅਦ ਫਿਰ ਪੁੱਛ ਲਿਆ, ਬਾਬਾ ਜੀ ਆਪ ਜੀ ਕਾ ਨਾਮ ਕਿਹਾ ਹੈ? ਕਹਿੰਦਾ ਤੈਨੂੰ ਦੱਸਿਆ ਤਾਂ ਹੈ ਸ਼ੀਤਲ ਦਾਸ। 5 ਕੁ ਮਿੰਟ ਬਾਅਦ ਫਿਰ ਪੁੱਛ ਰਿਹਾ, ਜਦ ਪੁੱਛਿਆ ਚੱਕ ਲਈ ਡਾਂਗ, ਕਹਿੰਦਾ ਤੈਨੂੰ ਅਚਵਾ ਦੱਸੇ? ਬਸ ਕਹਿੰਦਾ ਆਈ ਦੱਸਿਆ ਵੀ ਸ਼ੀਤਲ ਦਾਸ ਹੈ, ਭੂਕਾ ਦਾਸ ਹੈ, ਮੈਨੂੰ ਵੀ ਪਤਾ ਲੱਗ ਗਿਆ ਸੀ। ਜਿਹਨੇ ਮੈਨੂੰ ਪਰੇ ਨਹੀਂ ਕੀਤਾ ਗੁਰਸਿੱਖ ਪਿਆਰਿਓ, ਸੁਣੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕੋ ਤੁੱਕ। ਬਸ ਛੱਡ ਦਿੱਤਾ ਘਰ ਬਾਰ, ਛੱਡ ਦਿੱਤੀ ਰੋਟੀ ਖਾਣੀ, ਛੱਡ ਦਿੱਤੇ ਕੱਪੜੇ ਪਾਉਣੇ, ਛੱਡ ਦਿੱਤੀ ਇਸਤਰੀ ਬਾਲ ਬੱਚੇ ਜ਼ਮੀਨ, ਛੱਡ ਦਿੱਤਾ ਸਭ ਕੁਝ, ਤਿਆਗ ਦਿੱਤਾ, ਪਰ ਮੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕੋ ਬਚਨ ਹਿਰਦੇ ਵਿੱਚ ਲਿਖ ਲਓ। ਕਾਹਾਂ ਕੋ ਤਿਆਗੀ ਬਿਨ ਹੋ ਤਿਆਗ, ਕਾਹਾਂ ਕੋ ਤਿਆਗੀ ਬਿਨ ਹੋ ਤਿਆਗ, ਕਾਹਾਂ ਕੋ ਤਿਆਗੀ ਬਿਨ ਹੋ ਤਿਆਗ, ਕਾਹਾਂ ਕੋ ਤਿਆਗੀ ਬਿਨ ਹੋ ਤਿਆਗ।
ਕੈਸਾ ਫਾਰਮੂਲ ਹੈ ਮਹਾਰਾਜ ਕਹਿੰਦੇ, ਜਿਹਨੇ ਹਉਮੈ ਨਹੀਂ ਛੱਡੀ ਉਹਨੇ ਕੱਖ ਵੀ ਨਹੀਂ ਛੱਡਿਆ।
ਸਤਿਨਾਮ ਸ਼੍ਰੀ ਵਾਹਿਗੁਰੂ।
ਬਿਨ ਹੋ ਤਿਆਗ ਕਹਾਂ ਕੋ ਤਿਆਗੀ। ਜਿਹਨੇ ਮੈਂ ਨਹੀਂ ਛੱਡੀ ਉਹਨੇ ਛੱਡਿਆ ਹੀ ਕੀ ਇੱਥੇ। ਜਿਹੜਾ ਹਾਂ ਮੈਂ ਨਾ ਗੁਰਮੁਖ ਪਿਆਰਿਓ, ਇਹ ਜੜ ਹੈ ਜੜ। ਆਪਾਂ ਜਦ ਖੇਤ ਵਾਹੁੰਦੇ ਹੁੰਦੇ ਹਾਂ ਨਾ, ਆਲੇ ਦੁਆਲੇ ਦੀਆਂ ਕਿੱਕਰਾਂ ਤੂਤ ਉਹ ਟਰੈਕਟਰ ਚ ਫਸਣ ਲੱਗ ਜਾਂਦੇ ਆ, ਕੁਹਾੜੀ ਲੈ ਕੇ ਛਾਂਕ ਦੇਈਦੇ ਆ, ਜੀਰੀ ਵੱਢ ਲਈ ਜਦ ਫਿਰ ਟਰੈਕਟਰ ਲੈ ਕੇ ਫਿਰ ਫਸਣ ਲੱਗ ਗਏ। ਜਿਹੜਾ ਛਾਂਗੋਂਗੇ ਦਰਖਤ ਦੁਬਾਰਾ ਫੁੱਟੀ ਜਾਣੇ। ਦੁੱਖ ਨਾ ਮਨਾਇਓ, ਆ ਜਿਹੜੇ ਥੋੜੇ ਬਹੁਤੇ ਕਰਮ ਧਰਮ ਜੇ ਕਰਦੇ ਆ ਨਾ, ਇਹ ਹਉਮੈ ਦੇ ਦਰਖਤ ਨੂੰ ਛਾਂਗਦੇ ਆ ਆਪਾਂ, ਜੜ ਲੱਗੀ ਹੋਈ ਹੈ ਫਿਰ ਫੁੱਟੀ ਜਾਂਦੇ। ਇਹਨੇ ਫੁੱਟੀ ਜਾਣਾ ਤੇ ਆਪਾਂ ਨੇ ਤੁਰਦੇ ਬਣਨਾ, ਅੱਜ ਕੇ ਅਕੁਲ ਸਤਨਾਮ ਲੱਭਣਾ ਕੱਖੇ ਨੀ ਗੁਰਸਿੱਖ ਪਿਆਰੇ। ਜੇ ਜੜ ਤੋਂ ਹਉਮੈ ਕੱਢਣੀ ਹੈ ਨਾ, ਜੜ ਤੋਂ ਦਰਖਤ ਦਾ ਪੱਤਾ ਤੋੜੋ, ਪੱਤਾ ਸੁੱਕ ਜੂ, ਟਾਹਣੀ ਤੋੜੋ, ਟਾਹਣੀ ਸੁੱਕ ਜੂ, ਟਾਹਣਾ ਵੱਢੋ, ਟਾਹਣਾ ਸੁੱਕ ਜੂ, ਛਿਲ ਤਾਰ ਦੋ, ਛਿਲਕ ਸੁੱਕ ਜੂ, ਮੁੱਢ ਵੱਢੋ ਤੇ ਮੁੱਢ ਸੁੱਕ ਜੂ। ਪਰ ਗੁਰਮੁਖੋ ਜੇ ਜੜ ਵੱਢ ਦੋ, ਸਭ ਕੁਝ ਆਪੇ ਸੁੱਕ ਜਾਂਦਾ ਹੈ, ਅੱਜ ਖੇਰਾ ਕੋ ਸਤਨਾਮ। ਇਹ ਹਉਮੈ ਜੜ ਹੈ ਜੜ, ਜਦ ਤੱਕ ਇਹ ਜੜ ਅੰਦਰ ਹੈ ਪੱਤੇ ਟਾਹਣੀਆਂ ਫੁੱਟੀ ਜਾਣੀਆਂ। ਸਤਿਗੁਰ ਗੁਰੂ ਮਹਾਰਾਜ ਜੀ ਬਾਰਾਂ ਤੇ ਵਧੀਕ ਸ਼ਬਦ ਵਿੱਚ ਇਹਦਾ ਨੁਕਸਾ ਦੱਸਦੇ ਨੇ ਤੁਹਾਨੂੰ, ਜੇ ਹਉਮੈ ਦੀ ਜੜ ਕੱਢਣੀ ਜੜ। ਮਹਾਰਾਜ ਕਹਿੰਦੇ ਗੁਰਮੁਖ ਸਿਉ ਕਰ ਦੋਸਤੀ, ਗੁਰਮੁਖਾਂ ਨੂੰ ਮਿੱਤਰ ਬਣਾਓ, ਗੁਰਮੁਖਾਂ ਨਾਲ ਫਰੈਂਡਸ਼ਿਪ ਪਾਓ, ਗੁਰਮੁਖਾਂ ਨਾਲ ਰਿਸ਼ਤਾ ਜੋੜੋ, ਗੁਰਮੁਖਾਂ ਨਾਲ ਦੋਸਤੀ ਪਾਓ। ਫਿਰ ਸਿੱਖ ਕਿਹੜਾ ਘੱਟਦੇ? ਸਿੱਖ ਕਹਿੰਦੇ ਮਹਾਰਾਜ ਗੁਰਮੁਖਾਂ ਨੂੰ ਦੋਸਤ ਬਣਾਈਏ, ਉਹ ਤਾਂ ਆਪ ਕਛਹਿਰਾ ਚੱਕੀ ਫਿਰਦੇ ਆ, ਖੁਸ਼ਾ ਦਿਨ ਭੁੱਖੇ ਮਰਨੇ ਅਸੀਂ, ਉਹ ਤਾਂ ਕਦੇ ਕਿਤੇ ਰੋਟੀ ਖਾਂਦੇ, ਕਦੇ ਕਿਤੇ ਦੋਸਤ ਬਣਾਈਏ ਕਿਸੇ ਐਮ ਐਲ ਏ ਨੂੰ, ਮੇਅਰ ਨੂੰ, ਜਿਹੜਾ ਕੋਈ ਪੰਪ ਸਾਰ ਪਰਮਿਟ ਦੇਵੇ। ਗੁਰਮੁਖ ਸਿਉ ਕਰ ਦੋਸਤੀ, ਕੀ ਮਿਲੂਗਾ ਗੁਰਮੁਖਾਂ ਦੀ ਦੋਸਤੀ ਤੋਂ? ਸਤਿਗੁਰ ਸਿਉ ਲਾਏ ਚਿੱਤ, ਆਹੀ ਮਿਲਣਾ ਤੁਹਾਨੂੰ। ਆਹ ਜਿਹੜਾ ਕੂੜ ਵਿੱਚ ਚਿੱਤ ਲੱਗਿਆ ਵੈ, ਕੂੜ ਕੂੜ ਐ ਨਿਉ ਲਗਾ, ਇਹ ਗੁਰਮੁਖਾਂ ਦੀ ਦੋਸਤੀ ਸੱਚੇ ਸਤਿਗੁਰ ਨਾਲ ਜੋੜ ਦੂਗੀ। ਫਿਰ ਕੀ ਮਿਲੂ? ਜਦ ਤੂੰ ਸੱਚੇ ਸਤਿਗੁਰ ਨਾਲ ਜੁੜ ਗਿਆ ਨਾ, ਫਿਰ ਜੰਮਣ ਮਰਨ ਕਾ ਮੂਲ ਕੱਟੀਏ, ਜਾੜਾ ਜਨਮਾਂ ਮਰਨਵਾਂ ਵਿੱਚ ਹੋਂ ਵਿੱਚ ਆਇਆ ਹੋਂ ਵਿੱਚ ਗਿਆ। ਹੁਣ ਵੀ ਤਾਂ ਤੁਸੀਂ ਕਿਹੜਾ ਘੱਟ ਹੋ? ਹੁਣ ਤੁਸੀਂ ਕਹਿ ਕੇ ਨਹੀਂ ਆਏ ਘਰਦਿਆਂ ਨੂੰ, ਮੈਂ ਦੁਆਨ ਸੁਣ ਚੱਲਿਆ, ਮੈਂ ਗੁਰਦੁਆਰੇ ਚੱਲਿਆ। ਜਾ ਕੇ ਤਾਂ ਤੁਸੀਂ ਹੋਰ ਪਾਰਾ ਚੜ ਜਾਣਾ, ਮੈਂ ਅੱਜ ਦੋ ਘੰਟੇ ਸੁਣ ਕੇ ਆਇਆ, ਅੱਜ ਖੇਰਾ ਕੋ ਸਤਨਾਮ। ਆਉਣ ਲੱਗੇ ਵੀ ਮੈਂ, ਜਾਣ ਲੱਗੇ ਵੀ ਮੈਂ, ਆਹ ਹਾਲ ਹੋਇਆ ਫਿਰ ਸਾਡਾ। ਹੁਣ ਹਸਪਤਾਲ ਲੈ ਗਏ ਮੇਰੇ ਵਰਗੇ ਨੂੰ ਪਾ ਕੇ, 106 ਡਿਗਰੀ ਟੈਂਪਰੇਚਰ, ਗਲੂਕੋਜ਼ ਵੀ ਲੱਗ ਗਿਆ, ਪੈਨਸਲੀਨ ਵੀ ਲੱਗ ਗਈ, ਪੱਟੀਆਂ ਵੀ ਹੋ ਗਈਆਂ। ਜਦ ਰਿਲੀਵ ਕਰਿਆ ਉੱਥੋਂ ਛੁੱਟੀ ਕੀਤੀ, ਟੈਂਪਰੇਚਰ 108 ਹੋ ਗਿਆ, ਅੱਜ ਖੇਰਾ ਕੋ ਸਤਨਾਮ। ਕੀ ਫਰ, ਆ ਜਿਹੜੇ ਅਸੀਂ ਗਲੂਕੋਜ਼ ਲਾਉਂਦੇ ਨਾ, ਤੁਹਾਡੇ ਇੱਥੇ ਹੀ ਰਹਿ ਜਾਂਦੇ। ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਆਉਣ ਲੱਗਿਆ ਵੀ ਮੈਂ ਗੁਰਦੁਆਰੇ ਆਇਆ, ਮੈਂ ਗੁਰਦੁਆਰੇ ਨੂੰ ਚੱਲਿਆ। ਜਾ ਕੇ ਕਹੋਗੇ ਮੈਂ ਆਇਆ ਗੁਰਦੁਆਰੇ ਤੇ। ਜੰਮਣ ਮਰਨ ਕਾ ਮੂਲ ਕੱਟੀਏ, ਮੂਲ ਜੰਮਣ ਮਰਨ ਦਾ ਮੈਂ ਹਉਮੈ। ਜੇ ਉਹ ਜੜ ਕੱਟ ਹੋ ਜਾਵੇ, ਇਹ 84 ਲੱਖ ਦੀਆਂ ਟਾਹਣੀਆਂ ਮੁੜ ਕੇ ਫੁੱਟਣੀਆਂ ਹੀ ਨੀ, ਅੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਪ੍ਰੇਮ ਮੈਂ ਦਾ ਪਰੇ ਹੋ ਜਾਣਾ, ਮੈਂ ਵਿੱਚੋਂ ਨਿਕਲ ਜਾਣੀ ਬਸ ਉਹੀ ਵਸਤਾ ਹੈ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ। ਅਗਲਾ ਸਵਈਆ, 10ਵਾਂ ਸਵਈਆ, ਕੁਝ ਅੱਜ ਵਿਚਾਰ ਕਰਾਂਗੇ ਗੁਰੂ ਦੀ ਕਿਰਪਾ ਨਾਲ, ਕੁਝ ਕੱਲ ਨੂੰ ਸਮਾਪਤੀ। ਆਓ ਸਾਰੀ ਸੰਗਤ ਅਦਬ ਸਤਿਕਾਰ ਸ਼ਰਧਾ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਬਾਣੀ ਸੁਣੀਏ, ਤੇ ਬਾਣੀ ਦੀ ਜਿਹੜੀ ਵਿਚਾਰ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਮਹਾ ਆਨੰਦ ਗੁਰ ਸ਼ਬਦ ਵਿਚਾਰ। ਮਹਾ ਆਨੰਦ ਦੀ ਪ੍ਰਾਪਤੀ, ਆਤਮਿਕ ਸ਼ਾਂਤੀ ਦੀ ਪ੍ਰਾਪਤੀ, ਧਰਮ ਅਰਥ ਕਾਮ ਮੋਕਸ਼ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਵਿਚਾਰ ਵਿੱਚੋਂ। ਸਾਰੀਆਂ ਸੰਗਤਾਂ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਹੋ ਲਪਾਹੇ ਮੈਂ ਪੂਜ ਧਰਿਓ ਸਿਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਹੜਾ ਪ੍ਰਕਰਨ ਸੰਤ ਮਹਾਰਾਜ ਆਪ ਜੀ ਨੂੰ ਸੁਣਾ ਰਹੇ ਸੀ ਪੱਥਰ ਦੀ ਪੂਜਾ ਬਾਬਤ। ਬੜੇ ਭੁਲੇਖੇ ਨੇ ਗੁਰਸਿੱਖ ਪਿਆਰਿਓ, ਚਰਚਾ ਹੀ ਉਹੀ ਹੋ ਰਹੀ ਹੈ।
ਧੰਨੇ ਨੇ ਪੱਥਰ ਵਿੱਚੋਂ ਪਾ ਲਿਆ, ਪੱਥਰ ਵਿੱਚੋਂ ਪਾ ਲਿਆ। ਜੇ ਉਹਨਾਂ ਨੂੰ ਕੋਈ ਸਿੱਧੀ ਪੰਜਾਬੀ ਵਿੱਚ ਪੁੱਛੇ ਵੀ ਪੱਥਰ ਵਿੱਚ ਤੁਹਾਡਾ ਬਾਪੂ ਬੰਨ ਕੇ ਬਿਠਾਲਿਆ ਵਾ ਤਾਂ ਅੱਜ ਖੇ ਹੋ ਸਕਣਾ
ਹੈ। ਧੰਨੇ ਨੇ ਛੇਣੀਆਂ ਕਰਕੇ ਪੱਥਰ ਨੂੰ ਦਰਵਾਜ਼ਾ ਲਾ ਤਾਂ ਨਿਕਲਿਆ, ਵਿਚਾਰਾ ਨੇ ਫਸਿਆ ਹੀ ਬੈਠਾ ਨਾ ਵਿੱਚ।
ਕਹਿੰਦੇ ਵਿੱਚੋਂ ਪਾ ਲਿਆ, ਇੱਕੋ ਨੁਕਤਾ ਹੀ ਹੈ ਵੇਖੋ ਗੁਰਮੁਖ ਪਿਆਰਿਓ, ਧੰਨੇ ਨੇ ਕਦੋਂ ਪਾਇਆ, ਜਦ ਦ੍ਰਿਸ਼ਟੀ ਐਸੀ ਬਣ ਜਾਣੀ ਹੈ ਨਾ ਕਿ ਪੱਥਰ ਵੀ ਵਾਹਿਗੁਰੂ ਇਹ ਦਿਖੂਗਾ। ਆਖੋ
ਸਤਨਾਮ ਸ਼੍ਰੀ,
ਜੋ ਦਿਸੇ ਸੋ ਤੇਰਾ। ਉਹ ਇੱਕ ਦ੍ਰਿਸ਼ਟੀ ਹੈ ਪ੍ਰੇਮਾ ਭਗਤੀ ਕਰਦਿਆਂ ਕਰਦਿਆਂ ਬਣ ਜਾਣੀ ਹੈ। ਘਟ ਘਟ ਮੈਂ ਹਰ ਜੂ ਬਸੇ ਰਮਈਆ, ਤੈਨੂੰ ਉਸਦੇ ਨੂਰ ਬਿਨਾਂ ਇਹ ਵਿਸ਼ ਸੰਸਾਰ ਤੁਮ ਦੇਖ ਦੇ ਕਦ ਤੱਕ, ਜਦੋਂ ਤੱਕ ਪ੍ਰੇਮਾ ਭਗਤੀ ਨਹੀਂ ਹੈ। ਜਦ ਪ੍ਰੇਮਾ ਭਗਤੀ ਆ ਗਈ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਕਈਆਂ ਨੇ ਕਾਹੋ ਕਈਆਂ ਨੇ ਬਾਹਨ ਪੂਜ ਧਰਿਓ, ਪੂਜਣ ਵਾਸਤੇ ਘਰ ਵਿੱਚ ਪੱਥਰ ਦੀ ਮੂਰਤ ਬਣਾਈ ਹੋਈ ਹੈ ਤੇ ਉਹਨੂੰ ਪੂਜਦੇ ਨੇ, ਸਿਰ ਨਿਵਾਨ ਵਾ ਕੇ ਸਿਜਦੇ ਕਰ ਕਰਕੇ, ਮੱਥੇ ਟੇਕ ਟੇਕ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਦੂਜਾ ਅਰਥ ਇਹ ਵੀ ਵਿਦਵਾਨ ਕਰਦੇ ਨੇ, ਕਈ ਸਤਿਕਾਰ ਦੇ ਨਾਲ ਦੇਵੀ ਦੇਵਤਿਆਂ ਦੀਆਂ ਮੂਰਤ ਸਿਰ ਤੇ ਚੁੱਕਦੇ ਨੇ, ਸਤਿਕਾਰ ਕਰਦੇ ਨੇ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਇਹ ਤਾਂ ਤੁਸੀਂ ਵੇਖਦੇ ਹੀ ਹੋ ਘਰ ਘਰ ਦੇ ਵਿੱਚ, ਮੰਦਰਾਂ ਦੇ ਵਿੱਚ, ਦੇਵ ਅਸਥਾਨਾਂ ਵਿੱਚ ਭਗਵਾਨ ਦੇ ਕਲਪਿਤ ਰੂਪ ਬਣਾ ਕੇ, ਕਿਉਂਕਿ ਉਹਦਾ ਰੂਪ ਤਾਂ ਕੋਈ ਬਣਾ ਹੀ ਨਹੀਂ ਸਕਿਆ। ਚਚਾ ਰਚਿਤ ਚਿੱਤਰ ਹੈ ਭਾਰੀ, ਤਾਂ ਚਿੱਤਰ ਹੈ ਚੇਥੋ ਚਿਤਕਾਰੀ, ਚਿੱਤਰ ਬਚਿੱਤਰ ਇਹ ਹੈ ਅਬ ਚਿਹਰਾ, ਕੌਣ ਲਿਖੂਗਾ ਉਹਦੇ ਚਿੱਤਰ ਨੂੰ, ਨਹੀਂ ਗੁਰਸਿੱਖ ਪਿਆਰਿਓ। ਪਰ ਬਹੁਤ ਜਗ੍ਹਾ ਆਪਣੇ ਆਪਣੇ ਕਲਪਿਤ ਰੂਪ ਬਣਾ ਬਣਾ ਕੇ ਮੱਥੇ ਟੇਕ ਟੇਕ ਕੇ ਪੂਜਾ ਕਰਦੇ ਹਨ।
ਕਾਹੋ ਲੈ ਲਿੰਗ ਗਰੇ ਲਟਕਾਇਓ,
ਕਈ ਐਸੇ ਹਨ ਉਪਾਸਕ ਹੋ ਸ਼ਿਵ ਲਿੰਗ ਨੂੰ, ਪੱਥਰ ਦੇ ਬੱਟੇ ਨੂੰ। ਆਪਣੇ ਇੱਕ ਗੰਡਕਾ ਨਦੀ ਹੈ ਜਿਸਦੇ ਪੱਥਰ ਬੜੇ ਪਵਿੱਤਰ ਮੰਨੇ ਗਏ ਹਨ, ਉਹਨਾਂ ਨੂੰ ਆਪਣੇ ਸੁਰਾਖ ਕਰਕੇ ਰੱਸੀ ਪਾ ਕੇ ਫਿਰ ਗਲ ਵਿੱਚ ਲਟਕਾਉਣੇ, ਜਿਵੇਂ ਤਬੀਤ ਆਦਿਕ ਲਟਕਾਈ ਫਿਰਦੇ ਨੇ ਪੱਥਰ ਸ਼ਿਵ ਲਿੰਗ, ਉਹਨਾਂ ਨੂੰ ਗਲ ਵਿੱਚ ਲਟਕਾਈ ਫਿਰਦੇ ਨੇ। ਕਿਉਂ, ਜਿੱਥੇ ਜਾਈਏ ਉੱਥੇ ਹੀ ਰਾਕੇ ਦੀ ਪੂਜਾ ਕਰ ਲਈਏ, ਕਦੇ ਠਾਕਰ ਜੀ ਟੋਲਣੇ ਨਾ ਪੈਣ, ਲੱਭਣੇ ਨਾ ਪੈਣ। ਉਹ ਕੋਲੇ ਰੱਖਦੇ ਨੇ ਕਈ ਗੁਰਮੁਖ ਪਿਆਰੇ, ਜਿਵੇਂ ਨਿਤਨੇਮ ਕਰਨ ਵਾਸਤੇ ਬੜੇ ਅਦਬ ਸਤਿਕਾਰ ਦੇ ਨਾਲ ਗੁਰਬਾਣੀ ਦੇ ਗੁਟਕੇ ਆਪਣੇ ਨਾਲ ਰੱਖਦੇ ਨੇ। ਕੋਈ ਵਿਹਲੇ ਵਿਹਲੇ ਹੋਣੇ ਤੁਹਾਡੇ ਵੀ, ਜਿਹੜੇ ਟੇਪਾਂ ਰੱਖਦੇ ਹੁਣ ਸੁਖਮਨੀ ਸਾਹਿਬ ਦੀਆਂ, ਜਪਜੀ ਸਾਹਿਬ ਦੀਆਂ ਕਾਰਾਂ ਵਿੱਚ, ਕੋਈ ਵਿਹਲੇ ਹੋਣੇ ਹੋ ਤਾਂ। ਕਈ ਤਾਂ ਜੇ ਕੋਈ ਭੁੱਲ ਵੀ ਜਾਵੇ ਉਹ ਵੀ ਕੱਢ ਦਿੰਦੇ ਹੋਣੇ, ਅੱਜ ਖਿਆ ਖੁਸ਼ ਨਾਮ ਤੇ ਗੁਰਸਿੱਖ ਪਿਆਰੇ। ਉਹ ਪੂਜਾ ਕਰਨ ਵਾਲੇ ਗਲ ਵਿੱਚ ਸ਼ਿਵਲਿੰਗ, ਮੱਥਰ ਗੰਡਕਾ ਨਦੀ ਦੇ ਪਵਿੱਤਰ, ਉਹ ਗੁਰਮੁਖ ਪਿਆਰੇ ਉਹ ਲਟਕਾ ਕੇ ਰੱਖਦੇ ਹਨ।
ਕਾਹੋ ਲਖਿਓ ਹਰ ਅਵਾਚੇ ਦਿਸਾ ਮੈਂ,
ਉਹ ਬੜਾ ਪੋੜਾ ਪਿਆ ਵੈ ਸਿੱਖਾਂ ਦੇ ਘਰਾਂ ਚ, ਹੁਣ ਵੀ ਹੈਗਾ। ਆਨੰਦ ਕਾਰਜ ਕਰਾਉਣ ਜਾਈਦਾ ਸੀ, ਹੁਣ ਤਾਂ ਮੈਨੂੰ 10-15 ਸਾਲ ਹੋ ਗਏ ਸੇਵਾ ਨਹੀਂ ਕਰੀਦੀ, ਕਿਉਂਕਿ ਆਨੰਦ ਕਾਰਜ ਤੁਸੀਂ ਵਿਗਾੜ ਲਏ। ਆਨੰਦ ਕਾਰਜ ਹੁਣ ਕਰਾਉਣੇ ਬੰਦੇ ਕਰ ਦੇਣੇ ਚਾਹੀਦੇ ਹੋ, ਤਾਂ ਬਾਬਾ ਜੀ ਤਾਂ ਚੱਲ ਜਾਂਦੇ ਹੋਣ, ਪਰ ਠੀਕ ਹੈ ਜੇ ਬੰਦ ਕਰ ਦਈਏ, ਕਿਉਂਕਿ ਆਨੰਦ ਕਾਰਜ ਕੁੜੀ ਮੁੰਡੇ ਦੇ ਤਾਂ ਬਾਅਦ ਵਿੱਚ ਹੁੰਦੇ ਹੈ, ਜਨ ਪਹਿਲਾਂ ਹੀ ਆਨੰਦ ਹੁੰਦੀ ਹੈ। ਕੁੜੀ ਮੁੰਡੇ ਦੇ ਤਾਂ ਉੱਥੇ ਜਾ ਕੇ ਆਨੰਦ ਹੁੰਦੇ ਹੈ, ਤੇ ਜਨ ਜਦੋਂ ਚੜ੍ਹਦੀ ਹੈ ਨਲਕੇ ਤੇ ਹੀ ਆਨੰਦ, ਟਿਊਬਵੈਲ ਚੱਲਦਾ ਉੱਥੇ ਹੀ ਆਨੰਦ, ਕੋਈ ਖੂਹ ਆ ਗਿਆ ਉੱਥੇ ਹੀ ਆਨੰਦ, ਅੱਧੀ ਜਨ ਦੀ ਪੀਤੀ ਹੁੰਦੀ ਹੈ ਆਨੰਦਾਂ ਤੇ ਅੱਧੀ। ਤੇ ਤੁਹਾਨੂੰ ਕਿਸੇ ਨੇ ਦੋਸ਼ ਨਹੀਂ ਦੇਣਾ, ਮੇਰੇ ਵਾਲਾ ਲਾਣਾ ਛੱਡਣਾ ਨੀ, ਗੁਰੂ ਨੇ ਵੱਢੀਏ ਹੱਥ ਦਲਾਲ ਕੇ ਮੁਸਬੀ ਇਹ ਕਰੇ, ਬੋ ਮਾਰਦੀ ਹੈ ਮੂਧੇ ਸਿੱਧੇ ਹੁੰਦੇ ਆਉਂਦੇ ਹੈ, ਸ਼ਰਾਬਾਂ ਪੀਤੀਆਂ ਹੋਈਆਂ, ਮੱਥਾ ਨੀ ਕੋਈ ਟੇਕਦਾ, ਤੇ ਫਿਰ ਵੀ ਮੇਰੇ ਵਰਗਾ ਬਾਜਾ ਵਜਾ ਰਿਹਾ, ਕਹਿੰਦਾ ਹਮ ਘਰ ਸਾਜਨ ਆਏ। ਓਏ ਤੂੰ ਆਪਣੇ ਕਹਿ ਲੈ, ਤੂੰ ਸ਼ਰਾਬੀਆਂ ਨੂੰ ਗੁਰੂ ਦੇ ਕਾਹਨੂੰ ਸਾਜਨ ਬਣਾਉਣਾ ਹੈ, ਅੱਜ ਖੇ ਖੁਸ਼ ਤੂੰ ਆਪਣੇ ਘਰ ਕਹਿ ਲਈ ਵੀ ਹਾਂ ਫਲਾਉਰ ਆਏ, ਰੁੜ ਕੇ ਆ ਗਏ, ਕਪੂਰਥਲੇ ਆ ਗਏ, ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉਹ ਕਿਸੇ ਦਾ ਘਰ ਨਹੀਂ, ਇਹ ਸਤਿਗੁਰਾਂ ਦਾ ਦਰਬਾਰ ਬਣ ਜਾਂਦਾ, ਗੁਰੂ ਦਾ ਘਰ ਹੈ। ਤੇ ਗੁਰਸਿੱਖ ਪਿਆਰਿਓ, ਕਿਹੜੇ ਹੋ ਕੇ ਪਹਿਰਾ ਦਿਓ,
ਤਾਂ ਹੀ ਗੱਲ ਬਣਨੀ ਹੈ, ਨਹੀਂ ਗੱਲ ਬਣਨੀ ਨਹੀਂ। ਮੈਂ ਤੁਹਾਨੂੰ ਬੇਨਤੀ ਕੀਤੀ ਸੀ ਅੱਗੇ ਵੀ, ਗ੍ਰੰਥੀ ਸਿੰਘ ਵਿਚਾਰੇ ਕੀ ਕਰਨ, ਡਰ ਲੱਗਦਾ, ਪ੍ਰਚਾਰਕ ਕੀ ਕਰਨ, ਰਾਗੀ ਕੀ ਕਰਨ, ਵੀ ਜੇ ਮਾੜਾ ਜਿਹਾ ਸੱਚ ਬੋਲਦਾ ਤੇ ਸਾਡੀ ਵੀਕ ਗਈ, ਅੱਜ ਖੇਹ ਖੁਸ਼ ਕਿੱਥੇ ਪ੍ਰਚਾਰ ਹੋਊ ਸਿੱਖੀ ਦਾ? ਗੁਰਸਿੱਖ ਪਿਆਰਿਓ, ਇੱਕ ਮਾੜੀ ਜੀ ਗੱਲ ਕਹੀ ਸੀ ਕਿਸੇ ਮੁਸਲਮਾਨ ਨੇ ਸ਼ਰ੍ਹਾਂ ਤੋਂ ਉਲਟ, ਕਰੋੜਾਂ ਡਾਲਰ ਅਰਬਾਂ ਡਾਲਰ ਉਹਦੇ ਸਿਰ ਦਾ ਇਨਾਮ ਹੈ। ਕੁਰਬਾਨ ਜਾਈਏ ਨਾ ਉਸ ਕੌਮ ਦੇ, ਫਿਰ ਇੱਥੇ ਕਿਤਾਬਾਂ ਕੀ ਛਪ ਰਹੀਆਂ ਨੇ ਗੁਰਬਾਣੀ ਦੀਆਂ, ਉਲਟ ਤੇ ਉਲਟ ਅਰਥ, ਪ੍ਰਚਾਰ ਕੀ ਹੋ ਰਿਹਾ, ਕਹਾਣੀਆਂ ਕੀ ਬਣ ਰਹੀਆਂ ਨੇ ਸਾਡੇ ਗੁਰੂਆਂ ਦੀਆਂ, ਸਭ ਸੁਣ ਰਹੇ ਨੇ ਆਰਾਮ ਨਾਲ। ਮੈਂ ਇੱਕ ਦਿਨ ਪ੍ਰੇਮੀਆਂ ਨੂੰ ਕਿਹਾ, ਜਿਹਨਾਂ ਦਾ ਨਾਮ ਖਾੜਕੂ ਸਿੰਘ ਹੈ, ਸਭ ਗੱਲ ਹੈ ਐਨ ਸਾਹਿਬ ਕਿਹਾ ਮੈਂ, ਮੈਂ ਕਿਹਾ ਤੁਸੀਂ ਜਿਹੜੇ ਸੋਧੇ ਸੋਧੇ ਚਾਹੇ ਨਾ ਚਲੋ ਤੁਹਾਡੀ ਮਰਜ਼ੀ, ਅਸੀਂ ਦਖਲ ਤਾਂ ਦਿੰਦੇ ਨਹੀਂ, ਪਰ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨੇ ਉਹਨਾਂ ਨੂੰ ਸੋਧ ਦਿੰਦੇ ਨਾ, ਖਾਲਿਸਤਾਨ ਬਣ ਗਿਆ ਤਾਂ ਸਦਨਾ ਇੱਕ ਮਿੰਟ ਵੀ ਨਹੀਂ ਸੀ ਲੱਗਣੀ। ਸਭ ਤੋਂ ਵੱਡੀ ਸੇਵਾ ਤਾਂ ਇਹ ਅਜੇ ਕੋਈ ਕਰ ਸਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰੇ ਨਾ। ਸਿੱਖ ਬਰਦਾਸ਼ਤ ਕਿਵੇਂ ਕਰ ਜਾਵੇ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਿੱਥੇ ਅਸੀਂ ਗੁਰਸਿੱਖ ਪਿਆਰੇ। ਪਰ ਦੁੱਖ ਦੀ ਗੱਲ ਇਹ ਹੋਈ ਹੈ ਕਿ ਸਾਡੇ ਹੀ ਧਰਮ ਤੋਂ ਵਿਰੁੱਧ ਜੇ ਕੋਈ ਉਪਦੇਸ਼ ਕਰ ਰਿਹਾ ਪ੍ਰਚਾਰ, ਉਹ ਸਾਡੇ ਹੀ ਰੂਪ ਵਿੱਚ ਕਰ ਰਿਹਾ, ਆ ਗੁਰੂ ਦੀ ਉਹ ਬਾਣੀ ਪੜ੍ਹ ਕੇ ਕਰ ਰਿਹਾ ਗੁਰਸਿੱਖ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨੇ, ਬਹੁਤ ਧਿਆਨ ਨਾਲ ਤੁਹਾਨੂੰ ਬੇਨਤੀ ਕਹਿੰਦੇ, ਜਿਹੜੀ ਕੌਮ ਆਪਣੇ ਗੁਰੂ ਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਵੇ ਨਾ, ਸਮਝ ਲਓ ਮਾੜੇ ਦਿਨ ਆ ਗਏ। ਅੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ।
ਗੁਰੂ ਬਾਣੀ ਤੇ ਕਿੰਤਾ, ਬਾਣੀ ਦੇ ਪਾਠਾਂ ਤੇ ਕਿੰਤੂ ਪ੍ਰੰਤੂ, ਅਰਥਾਂ ਤੇ ਕਿੰਤੂ ਪ੍ਰੰਤੂ। ਆ ਜੋਤ ਕਿਉਂ ਰੱਖਦੇ ਹਾਂ ਜੀ, ਆ ਕੁੰਭ ਕਿਉਂ ਰੱਖਦੇ ਹਾਂ ਜੀ, ਆ ਫਲਾਣਾ ਕਿਉਂ ਕਰਦੇ ਹਾਂ ਜੀ, ਇਹ ਬਾਅਦ ਵਿੱਚ ਜਪਜੀ ਸਾਹਿਬ ਕਾਹਦੇ ਪੜ੍ਹਦੇ ਹਾਂ, ਇੱਕ ਹੋਰ ਕੰਮ ਚੱਲ ਪਿਆ, ਅੱਜ ਵੀ ਉੱਥੇ ਭੋਗ ਪਏ ਇਹਨਾਂ ਦੇ, ਮੈਂ ਵੀ ਕਿਹਾ ਪਤਾ ਰਾਗ ਮਾਰਿਆ ਪੜ੍ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਬੋਲੇ ਸੋ ਨਿਹਾਲ ਵੀ, ਦਸ ਤੂੰ ਅਰਦਾਸ ਕਰਕੇ ਹਟਿਆ ਕਿ ਰਾਗ ਮਾਲਾ ਪੜ੍ਹ ਕੇ ਹਟੇ, ਰਾਗ ਮਾਲਾ ਪੜ੍ਹਦੇ ਹੀ ਜਕਾਰਾ ਛੱਡਣਗੇ। ਇਹ ਬਿਲਕੁਲ ਸੰਤਾਂ ਤੋਂ ਪੁੱਛ ਲਿਓ, ਕਦੇ ਜਕਾਰਾ ਨਹੀਂ ਛੱਡਣਾ ਅਖੰਡ ਪਾਠ ਸਾਹਿਬ ਦੇ ਭੋਗ ਤੇ ਜਦ ਤੱਕ ਅਰਦਾਸ ਨਾ ਹੋਵੇ। ਅਧਰੋ ਆਏ ਬੋਲੇ ਸੋ ਨਿਹਾਲ, ਉਧਰੋ ਆਏ ਬੋਲੇ ਸੋ ਨਿਹਾਲ, ਬਸ ਕੀ ਕਹੀਏ ਹੁਣ ਤੁਹਾਨੂੰ, ਇਹੋ ਜਿਹੇ ਸ਼ਬਦ ਕਈ ਵਾਰ ਵਰਤ ਹੋ ਜਾਂਦੇ। ਕਾਹਨੂੰ ਕਹਿਣਾ ਗੁਰਸਿੱਖ ਪਿਆਰ, ਰਾਗ ਮਾਲਾ ਪੜ੍ਹ ਕੇ ਬੋਲੇ ਸੋ ਨਿਹਾਲ ਦੱਸੋ ਵੀ ਕਿਹੜੀ ਤੂੰ ਲਾਮ ਨੂੰ ਚੱਲੇ ਅੱਜ ਖੇ ਖੋ ਸਤਨਾਮ। ਇਹ ਬਿਲਕੁਲ ਮਰਜ਼ਾਦਾ ਨਹੀਂ ਹੈਗੀ, ਜਾਂ ਰਾਗ ਮਾਲਾ ਪੜ੍ਹੋ ਸ੍ਰੀ ਅਖੰਡ ਪਾਠ ਸਾਹਿਬ ਤੇ ਪੂਰੀ ਜਪਜੀ ਸਾਹਿਬ ਦਾ ਪਾਠ ਤੇ ਪੂਰੀ 40 ਪੌੜੀਆਂ ਅਨੰਦ ਸਾਹਿਬ ਦਾ ਪਾਠ, ਉਹ ਤੋਂ ਬਾਅਦ ਫਤਿਹ ਗਜਾਉਣੀ ਹੈ। ਰਾਗ ਮਾਲਾ 18, 10, 20 ਇੱਕੋ ਓਂਕਾਰ ਸਤਨਾਮ ਜਦੇ ਸ਼ੁਰੂ ਹੋ ਜਾਵੇ। ਤੇ ਹੁਣ ਤੁਸੀਂ ਪੁੱਛੋਗੇ ਇੱਥੇ ਪਿਰਦੇ ਨੇ ਖਰੜ ਗਿਆ ਨੀ ਗਿਆਨਾ ਸੁਣ, ਕਹਿੰਦੇ ਜੀ ਦੁਬਾਰਾ ਜਪਜੀ ਸਾਹਿਬ ਪੜ੍ਹਨ ਦੀ ਕੀ ਲੋੜ ਹੈ। ਮੈਂ ਪਤਾ ਤਾਂ ਇਸ ਗੱਲ ਦਾ ਨਹੀਂ ਹੈ, ਜੇ ਪਤਾ ਹੋਵੇ ਉਹ ਵੀ ਪੜ੍ਹਨ। ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋ ਗਿਆ ਤੇ ਗੁਰਸਿੱਖ ਪਿਆਰਿਓ, ਜਾਂ ਦੁਬਾਰਾ ਜਪਜੀ ਸਾਹਿਬ ਪੜ੍ਹਨੀ ਹੈ ਨਾ ਸੰਪੂਰਨ, ਇਹਦੇ ਵਿੱਚ ਵੀ ਅਲੱਗ ਮਰਜ਼ਾਦਾ ਹੈ। ਜੇ ਮ੍ਰਿਤਕ ਦਾ ਅਖੰਡ ਪਾਠ ਹੈ ਫਿਰ ਜਪਜੀ ਸਾਹਿਬ ਨਹੀਂ ਪੜ੍ਹਨੀ, ਫਿਰ ਜਪਜੀ ਸਾਹਿਬ ਨਹੀਂ ਦੁਬਾਰਾ ਪੜ੍ਹਨੀ, ਫਿਰ ਸੱਦ ਤੇ ਆਨੰਦ। ਜਿੱਥੇ ਵੀ ਖੁਸ਼ੀਆਂ ਦਾ ਅਖੰਡ ਪਾਠ ਹੈ ਉੱਥੇ ਰਾਗ ਮਾਲਾ ਤੋਂ ਬਾਅਦ ਪੂਰਨ ਜਪਜੀ ਸਾਹਿਬ ਦਾ ਪਾਠ। ਕਿਉਂ? ਸੱਚੇ ਪਾਤਸ਼ਾਹ ਇਹ ਸੇਵਾ ਫੇਰ ਵੀ ਬਖਸ਼ਦਾ ਰਹੇ, ਅੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ।
ਇਹ ਮਰਜ਼ਾਦਾ ਹੈ, 100 ਨੋਟ ਦਿੰਦੇ ਨਾ, 100 ਤੇ ਇੱਕ ਨਾਲ ਰੱਖੀਦਾ, 101 ਗਿਣਤੀ ਬੰਦ ਨਾ ਹੋ ਜਾਵੇ, ਚੱਲਦੀ ਰਵੇ, ਇੱਥੇ ਆਖੋ ਸਤਨਾਮ। ਇਹ ਮਰਜ਼ਾਦਾ ਹੁੰਦੀ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਇੱਥੇ ਲੈ ਲਿਓ ਮਰਸੀਡ, ਲੈ ਲਿਓ ਲਾਸਿਕਸ, ਲੈ ਲਿਓ ਗੱਡੀ, ਟੋਇਟਾ ਕਰੋਨਾ ਲਿਕੁਰ ਕੋਈ ਵੀ ਲੈ ਲਿਓ, ਜੇ ਤਾਂ ਚਲਾਓਗੇ ਮਰਜ਼ਾਦਾ ਨਾਲ ਤਾਂ ਗੱਡੀ ਤੁਹਾਨੂੰ ਚੱਕੀ ਫਿਰੂ, ਜੇ ਮਰਜ਼ਾਦਾ ਤੋੜਨਗੇ ਫਿਰ ਤੁਹਾਨੂੰ ਚੱਕੀ ਫਿਰਨਗੇ, ਅੱਜ ਖੇਹ ਕੋ ਸਤਨੇ ਵੀ ਤਾਂ ਗੱਲੇ ਉਲਟ ਹੈ। ਜਿਹੜੇ ਟੂ ਟੂ ਵਾਲੀਆਂ ਗੱਡੀਆਂ ਆ ਜਾਣੀਆਂ ਟੂ ਟੂ, ਆਹ ਵੇਖੋ ਨਾ ਮਰਜ਼ਾਦਾ ਤੋੜੀ ਨਾ ਸਿਗਨਲ ਦੀ, ਕੀ ਕਹਿਰ ਬੀਤੇ ਆ ਬੰਗਾਲ ਵਿੱਚ, ਜਿਹੜੀਆਂ ਟ੍ਰੇਨ ਕੋਲੀਸ਼ਨ ਹੋਇਆ ਤੁਸੀਂ ਪੜ੍ਹੇ ਹੀ ਆ ਟੀਵੀ ਵਿੱਚ, ਉਹ ਕਿਉਂ ਹੋਇਆ? ਕੋਈ ਬੰਬ ਨਹੀਂ ਫਟਿਆ, ਐਵੇਂ ਵਹਿਮ ਦੀਆਂ ਗੱਲਾਂ ਆਪਣੇ ਸਿਰ ਤੋਂ ਜ਼ਿੰਮੇਵਾਰੀ ਤਾਰਦੇ ਨੇ। ਸਿਗਨਲ ਵਾਲੇ ਨੇ ਗਲਤੀ ਕੀਤੀ ਹੈ, ਬੰਬ ਫੁੱਟਦਾ ਇੱਕ ਡੱਬੇ ਵਿੱਚ ਫੁੱਟਦਾ, ਇੱਕ ਗੱਡੀ ਵਿੱਚ ਫੁੱਟਦਾ, ਸਿਗਨਲ ਗੱਲ ਤਾਂ ਬਿਲਕੁਲ ਰਿਪੋਰਟ ਮੈਂ ਆਪ ਸੁਣੀ ਹੈ ਟੀਵੀ ਤੇ ਜੋ ਇੰਗਲਿਸ਼ ਵਿੱਚ ਨਿਊਜ਼ ਆਈ ਹੈ ਸਿਗਨਲ ਵਾਲੇ ਨੇ ਮਰਜ਼ਾਦਾ ਨਹੀਂ ਵਰਤੀ ਵੇਖ ਲਓ ਪਤਾ ਹੀ ਨਹੀਂ ਕਿੰਨੀਆਂ ਮੌਤਾਂ ਪਿਤਾ ਨੇ ਕਿੰਨੀਆਂ ਜੀਵਾਂ ਦਾ ਘਾਤ ਹੋਇਆ ਗੁਰਸਿੱਖ ਪਿਆਰਿਓ ਇੱਥੋਂ ਕੁਝ ਸਿੱਖਿਆ ਲਓ ਇਹ ਜੀਵਨ ਦੀ ਗੱਡੀ ਹੈ ਜੇ ਇਹਨੂੰ ਮਰਜ਼ਾਦਾ ਵੀ ਚਲਾਓਗੇ ਮੰਜ਼ਿਲ ਤੇ ਪੁੱਜ ਜਾਵੇਗੀ ਮਰਜ਼ਾਦਾ ਤੋੜੋਗੇ ਆਪ ਵੀ ਦੁਖੀ ਤੇ ਗੁਆਂਢੀ ਵੀ ਦੁਖੀ ਅੱਜ ਕੇ ਆਖੋ
ਸਤਨਾਮ ਸ਼੍ਰੀ ਵਾਹਿਗੁਰੂ
ਮਹਾਰਾਜ ਕਹਿੰਦੇ ਭਾਈ ਕਈ ਕਾਹੂ ਲੈ ਪਾਹਨ ਪੂਜ ਧਰੇ ਸਿਰ ਕਾਹੂ ਲੈ ਲਿੰਗ ਗਰੇ ਲਟਕਾਏ ਕੈਸੀ ਅਵਸਥਾ ਚੱਲੀ ਹੈ ਸਿੱਖਾਂ ਵਿੱਚ ਹੁਣ ਵੀ ਆਨੰਦ ਕਾਰਜ ਕਰਾਉਣ ਜਾਈਦਾ ਸੀ ਇਹ ਬੀਬੀਆਂ ਕਹਿਣਗੀਆਂ ਬਾਬਾ ਜੀ ਮੁੰਡੇ ਕੁੜੀ ਦੇ ਮੂੰਹ ਕਿੱਧਰ ਨੂੰ ਰੱਖੋਗੇ ਲੈ ਦੱਸੋ ਇੱਕ ਬੁੜੀ ਹਟੇ ਹੀ ਨਾ ਬਾਬਾ ਜੀ ਮੈਨੂੰ ਦੱਸ ਦਿਓ ਮੁੰਡੇ ਕੁੜੀ ਦਾ ਮੂੰਹ ਕਿੱਧਰ ਨੂੰ ਕਰੋਗੇ ਮੈਂ ਕਿਹਾ ਉਹ ਤੇ ਜਿੱਧਰ ਨੂੰ ਰੱਬ ਨੇ ਕਰਿਆ ਉਧਰ ਨੂੰ ਰਹਿਣਾ ਹੈ ਅੱਜ ਖੇਡ ਖੁਸ਼ ਆ ਜਾਣਾ ਮੈਂ ਹੁਣ ਆਨੰਦ ਕਰਾਉਣ ਆਇਆ ਕਿ ਉਹਨਾਂ ਦੇ ਮੂੰਹ ਬਦਲਣ ਆਇਆ ਇੱਥੇ ਵੇਖੋ ਰਾਜੀ ਮੂੰਹ ਬਦਲਣਗੇ ਨਹੀਂ ਬਾਬਾ ਜੀ ਚੜ੍ਹਦੇ ਕਨੀ ਨੂੰ ਰੱਖਿਓ ਚੜ੍ਹਦੇ ਕਨੀ ਨੂੰ ਦੇਖੋ ਚੜ੍ਹਦਾ ਕਨੀ ਉਹ ਚੜ੍ਹਦਾ ਸੂਰਜ ਵੱਲ ਦਾ ਪਾਸਾ ਦੇਖ ਲਿਆ ਆ ਜਿਹੜਾ ਬਾਪ ਗਰਭੇ ਬੈਠਾ ਇਹ ਦਿਖਦਾ ਹੀ ਨਹੀਂ ਵੀ ਮੂੰਹ ਤਾਂ ਅਸੀਂ ਆਪਣੇ ਗੁਰੂ ਵੱਲ ਕਰਨੇ ਗੁਰੂ ਗ੍ਰੰਥ ਸਾਹਿਬ ਵੱਲ ਅੱਛਾ ਤੁਸੀਂ ਕਿਸੇ ਨੇ ਪੂਰਬ ਦੇਖਿਆ ਜਾ ਕੇ ਕਿੱਥੇ ਕ ਜਾਂ ਉੱਤਰ ਦੇਖਿਆ ਤੁਹਾਡੇ ਚੋਂ ਕਿਸੇ ਨੇ ਉਹ ਇਹ ਤਾਂ ਇੱਕ ਨਿਊਯਾਰਕ ਵਿੱਚ ਇੱਕ ਜਰਸੀ ਨਾਉ ਰੱਖਤਾ ਇੱਕ ਫਲੋਲ ਪਾਰਕ ਰੱਖਤਾ ਇੱਕ ਰਿਚਮੈਂਟ ਰੱਖਤਾ ਇਹ ਤਾਂ ਕੰਮ ਚਲਾਉਣ ਖਾਤਰ ਦਿਸ਼ਾਂ ਦੇ ਨਾਉ ਰੱਖੇ ਹੋਏ ਨੇ ਕਿੱਥੇ ਆ ਪੂਰਬ ਕਿੱਥੇ ਆ ਪੱਛਮ ਇੱਕ ਦਿਸ਼ਾ ਬਣਾ ਤੀ ਕੰਮ ਚੱਲੀ ਜਾਵੇ ਪਿੰਡਾਂ 'ਚ ਪੱਤੀਆਂ ਹੁੰਦੀਆਂ ਫਲਾਣੀ ਪੱਤੀ ਦੀ ਚਿੱਠੀ ਆਈ ਹੈ ਛੇਤੀ ਡਿਲੀਵਰ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਕਈਆਂ ਨੂੰ ਵਹਿਮ ਪੈ ਗਿਆ ਅਵਾਚੀ ਦਿਸ਼ਾ ਮੈਂ ਅਵਾਚੀ ਸੰਸਕ੍ਰਿਤ ਦਾ ਸ਼ਬਦ ਹੈ ਚਾਰ ਦਿਸ਼ਾ ਜਿਵੇਂ ਈਸਟ ਵੈਸਟ ਨੌਰਥ ਤੁਹਾਡੇ ਨੌ ਨੇ ਨਾ ਗੁਰਸਿੱਖ ਪਿਆਰੇ ਚਾਰ ਇਸੇ ਤਰ੍ਹਾਂ ਸੰਸਕ੍ਰਿਤ ਵਿੱਚ ਨੌ ਨੇ ਉਦੀਚੀ ਉਦੀਚੀ ਸੰਸਕ੍ਰਿਤ ਕਹਿੰਦੇ ਉੱਤਰ ਦਿਸ਼ਾ ਨੂੰ ਉਦੀਚੀ ਤੇ ਅਵਾਚੀ ਜਿਹੜਾ ਇੱਥੇ ਸ਼ਬਦ ਆਇਆ ਇਹ ਹੈ ਦੱਖਣ ਵਾਚਕ ਅਵਾਚੀ ਦਿਸ਼ਾ ਕਹੀਏ ਦਕਸ਼ਣ ਦਿਸ਼ਾ ਉਦੀਚੀ ਕਹਿੰਦੇ ਨੇ ਉੱਤਰ ਦਿਸ਼ਾ ਤੇ ਪ੍ਰਾਚੀ ਕਹਿੰਦੇ ਆ ਗੁਰਮੁਖ ਪਿਆਰਿਓ ਪ੍ਰਾਚੀ ਤੇ ਪ੍ਰਤੀਚੀ ਚਾਰ ਸ਼ਬਦ ਸੰਸਕ੍ਰਿਤ ਵਿੱਚ ਹਨ ਜਿਹਨੂੰ ਆਪਾਂ ਪੂਰਬ ਪੱਛਮ ਉੱਤਰ ਤੇ ਦੱਖਣ ਕਹਿੰਦੇ ਇੱਥੇ ਅਵਾਚੀ ਸ਼ਬਦ ਸੰਸਕ੍ਰਿਤ ਦਾ ਵਰਤ ਰਹੇ ਨੇ ਮਹਾਰਾਜ ਕਈਆਂ ਦਾ ਖਿਆਲ ਹੈ ਹਿੰਦੂ ਵੀਰਾਂ ਦਾ ਕਿ ਭਗਵਾਨ ਦੱਖਣ ਦਿਸ਼ਾ ਵਿੱਚ ਰਹਿੰਦਾ ਕਿਉਂ ਰਹਿੰਦਾ ਕਿਉਂਕਿ ਦੱਖਣ ਦਿਸ਼ਾ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਮਹਾਰਾਜ ਦੀ ਦੁਆਰਕਾਪੁਰੀ ਹੈ ਹਿੰਦੁਸਤਾਨ ਦੇ ਦੱਖਣ ਕੋਨੇ ਵਿੱਚ ਦੁਆਰਕਾਪੁਰੀ ਹੈ ਜਿਸ ਕਰਕੇ ਸਾਰੇ ਹਿੰਦੂ ਮੰਨਦੇ ਨੇ ਕਿ ਦੱਖਣ ਵਿੱਚ ਵਾਹਿਗੁਰੂ ਹੈ ਤੇ ਕਈ ਵਾਰੀ ਪਛਾਣ ਕੋ ਸ਼ੀਸ਼ ਨਿਭਾਇਓ ਸਾਡੇ ਮੁਸਲਮਾਨ ਵੀਰ ਉਹ ਪੱਛਮ ਦਿਸ਼ਾ ਵਿੱਚ ਖੁਦਾ ਦਾ ਘਰ ਮੰਨਦੇ ਨੇ ਕਿਉਂਕਿ ਪੱਛਮ ਵਿੱਚ ਕਾਬਾ ਹੈ ਹਿੰਦੂ ਹਿੰਦੂ ਪੁੱਜਦੇ ਨੇ ਦੱਖਣ ਨੂੰ ਦੱਖਣ ਦੇਸ਼ ਹਰੀ ਕਾ ਵਾਸਾ ਇਸ ਤੁਕ ਦਾ ਬਿਲਕੁਲ ਇਹੀ ਅਰਥ ਹੈ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾਣ ਕੋ ਸ਼ੀਸ਼ ਨਿਭਾਇਓ ਹਿੰਦੂ ਅਵਾਚੀ ਕਹੀਏ ਦੱਖਣ ਦਿਸ਼ਾ ਵਿੱਚ ਭਗਵਾਨ ਮੰਨਦੇ ਨੇ ਤੇ ਗੁਰਮੁਖ ਪਿਆਰਿਓ ਮੁਸਲਮਾਨ ਪੱਛਮ ਵਿੱਚ ਅੱਲਾ ਨੂੰ ਤੇ ਤੁਹਾਨੂੰ ਕੀ ਹੁਕਮ ਹੋਇਆ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲਹਿ ਮੁਕਾਮਾ ਉਹ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ ਉਸ ਵਾਹਿਗੁਰੂ ਦਾ ਮੁਕਾਮੀ ਅਕਾਲ ਪੁਰਖ ਸਦਾ ਰਹਿਣ ਵਾਲੇ ਦਾ ਠੌਰ ਉਹਦਾ ਮੰਦਰ ਉਹਦੀ ਜਗ੍ਹਾ ਕਟ ਕਟ ਮੈਂ ਖਰਜੂ ਬਸੈ ਜੈ ਜੈ ਪੇਖੋ ਤੈ ਹਜੂਰ ਦੂਰ ਕਤੋ ਨਾ ਜਾਈ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ ਕਿਉਂਕਿ ਕ੍ਰੀਏਟਰ ਐਂਡ ਕ੍ਰੀਏਸ਼ਨ ਕਦੇ ਜੁਦੀਆਂ ਨਹੀਂ ਹੋ ਸਕਦੀਆਂ ਉੱਥੇ ਕ੍ਰੀਏਸ਼ਨ ਹੀ ਹੋਵੇਗੀ ਜਿੱਥੇ ਕ੍ਰੀਏਟਰ ਨਹੀਂ ਹੈ ਤੇ ਉੱਥੇ ਕ੍ਰੀਏਸ਼ਨ ਨਹੀਂ ਹੈ ਜਿੱਥੇ ਕ੍ਰੀਏਟਰ ਨਹੀਂ ਹੈ ਅੱਜ ਫਿਰ ਆਖੋ ਸਤਨਾਮ ਜਿੱਥੇ ਕਰਤਾ ਨਹੀਂ ਹੈ ਉੱਥੇ ਕਿਰਤ ਕਿੱਥੇ ਹੋਵੇਗੀ ਉਹ ਜਿੱਥੇ ਕਿਰਤੇ ਨਹੀਂ ਉੱਥੇ ਕਰਤਾ ਕਿੱਥੇ ਹੋਵੇਗਾ ਦੋਹਾਂ ਦਾ ਸੰਬੰਧ ਹੈ ਕ੍ਰੀਏਟਰ ਐਂਡ ਕ੍ਰੀਏਸ਼ਨ ਦਾ ਨਾਮਦੇਵ ਜੀ ਨੂੰ ਕਹਿੰਦੇ ਮਹਾਰਾਸ਼ਟਰ ਵਿੱਚ ਉਹ ਕਹਿੰਦੇ ਤੂੰ ਗਊਆਂ ਚਾਰਦਾ ਹੋਏ ਤੂੰ ਛਿਪਿਆ ਕੱਪੜੇ ਲੰਘਦੇ ਲੋਕਾਂ ਦੇ ਝੁੱਗੀ ਵਿੱਚ ਰਹਿੰਦੇ ਤੇ ਉੱਥੇ ਬੈਠਾ ਰਾਮ ਰਾਮ ਕਰੀ ਜਾਂਦਾ ਉੱਥੇ ਹਰੀ ਕ੍ਰਿਸ਼ਨ ਰਾਧੇ ਕ੍ਰਿਸ਼ਨ ਕਰੀ ਜਾਂਦੇ ਨਾ ਤੂੰ ਮੰਦਰ ਵਿੱਚ ਜਾਵੇਂ ਨਾ ਕਿਸੇ ਤੀਰਥ ਤੇ ਜਾਵੇਂ
ਨਾ ਤੇਰੇ ਕੋਲ ਮੂਰਤੀ ਹੈ ਕੋਈ, ਨਾ ਸਾਧਨ ਹੈ। ਮੁਸਲਮਾਨ ਮਸਜਿਦ ਵਿੱਚ ਪੂਜਦੇ ਨੇ ਤੇ ਹਿੰਦੂ ਮੰਦਿਰ ਵਿੱਚ ਪੂਜਦੇ ਨੇ, ਪਰ ਤੂੰ ਦੋਹਾਂ ਵਿੱਚ ਨਹੀਂ ਹੈ। ਕਹਿੰਦਾ ਦੋਹਾਂ ਵਿੱਚ ਨਹੀਂ। ਬਾਹਮਣ ਕਹਿੰਦੇ ਫਿਰ ਪੂਜਾ ਕਿਹਦੀ ਕਰਦੇ? ਕਹਿੰਦਾ ਕਰਦੇ। ਕਹਿੰਦਾ ਦੱਸਦੇ ਸੀ, ਬਾਹਮਣ ਪੂਜੈ ਦੇਹੁਰਾ ਮੁਸਲਮਾਨ ਮਸੀਤ, ਉਹ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸੀਤ। ਮੈਂ ਤਾਂ ਪੂਜਾ ਹੀ ਉਹਦਾ ਕਰਦਾ, ਨਾ ਮੰਦਿਰ ਵਿੱਚ ਰਹਿੰਦਾ ਨਾ ਮਸਜਿਦ ਵਿੱਚ, ਦੋਹਾਂ ਦੀ ਨਹੀਂ ਕਰਦਾ ਮੈਂ। ਤੇ ਤੀਆ ਕੌਣ ਹੋਇਆ? ਜੋ ਘਟ ਘਟ ਮੈਂ ਹਰ ਜੂ ਬਸੈ, ਜੋ ਸਰਬ ਵਿਆਪੀ ਹੈ, ਸਚਿਤ ਆਨੰਦ ਹੈ, ਸਤਿਅਮ ਸਿਵਮ ਸੁੰਦਰਮ ਹੈ, ਜੋ ਸਤ ਸੁਹਾਣ ਸਦਾ ਮਨ ਚਾਓ ਹੈ। ਮੈਂ ਨਾ ਦੇਵੇ ਵਾਲੇ ਦੀ ਪੂਜਾ ਕਰਦੇ ਤੇ ਨਾ ਮੈਂ ਮੰਦਿਰ ਵਾਲੇ ਦੀ ਪੂਜਾ ਕਰਦੇ ਨਾ ਮਸਜਿਦ ਵਾਲੇ ਦੀ, ਮੈਂ ਉਹਦੀ ਪੂਜਾ ਕਰਦੇ ਜੋ ਕਣ ਕਣ ਵਿੱਚ ਰਮਿਆ ਹੋਇਆ। ਇਹ ਤੁਹਾਨੂੰ ਵੀ ਇੱਕ ਬੇਨਤੀ ਹੈ, ਕਿਤੇ ਡਾਂਗ ਫੜ ਕੇ ਬਹਿਮ ਨਾ ਕਰਿਓ, ਗੁਰਦੁਆਰੇ ਰੱਬ ਨੂੰ ਬੰਨ ਕੇ ਬਿਠਾ ਲਿਆ ਮੈਂ, ਕੋਈ ਬਾਹਮਣ ਨਾ ਕਿਤੇ ਡਾਂਗ ਚੱਕੀ ਫਿਰੇ। ਸ਼ਿਵ ਦੁਆਲੇ ਵਿੱਚ ਸ਼ਿਵ ਜੀ ਨੂੰ ਸੰਗਲ ਪਾ ਕੇ ਬੰਨ ਲਿਆ, ਰਾਮ ਨੂੰ ਮੰਦਿਰ ਵਿੱਚ ਬਿਠਾ ਲਿਆ। ਉਹ ਇੱਥੇ ਦੇ ਈਸਾਈ ਨਾ ਕਿਤੇ ਫਾਰਮੂਲਾ ਵਰਤਣ ਵੀ ਕ੍ਰਾਈਸਟ ਕਿਤੇ ਗਿਰਜੇ 'ਚ ਰਹਿੰਦਾ। ਕਿਲੋ ਮੁਸਲਮਾਨ ਵਹਿਮ ਨਾ ਕਰਨ, ਸ਼੍ਰੀ ਮੁਹੰਮਦ ਸਾਹਿਬ ਜੀ, ਹਜ਼ਰਤ ਮੁਹੰਮਦ ਕਿਤੇ ਬੈਠੇ ਨੇ ਖੁਦਾਬੰਦ ਕਰੀਮ ਮਸੀਤ ਵਿੱਚ, ਕੌਣ ਆਪਣੇ 'ਚ ਉਹਨੂੰ ਬਿਠਾਉਣ ਵਾਲਾ? ਥਾਪਿਆ ਨਾ ਜਾਏ ਕੀਤਾ ਨਾ, ਉਹ ਕਿਤੇ ਵੀ ਸਥਾਪਨ ਨਹੀਂ ਕੀਤਾ ਜਾ ਸਕਦਾ, ਕਿਤੇ ਵੀ ਟਿਕਾਇਆ ਨਹੀਂ ਜਾ ਸਕਦਾ। ਤੁਸੀਂ ਕੌਣ ਉਹਨੂੰ ਬਿਠਾਉਣ ਵਾਲੇ? ਕਿਉਂ ਕਿਉਂ ਨਹੀਂ ਥਾਪਿਆ ਜਾ ਸਕਦਾ? ਕਿਉਂਕਿ ਉਹ ਕਿਸੇ ਦਾ ਬਣਾਇਆ ਹੋਇਆ ਨਹੀਂ। ਰੱਖੀ ਉਹੀ ਚੀਜ਼ ਜਾ ਸਕਦੀ ਹੈ, ਟਿਕਾਈ ਉਹੀ ਜੀ ਸਕਦੀ ਉਹ ਕਿਸੇ ਨੇ ਬਣਾਈ ਹੋਵੇ। ਉਹ ਥਾਪਿਆ ਨਾ ਜਾਏ ਕੀਤਾ ਨਾ ਹੋਏ। ਹੋਰ ਦ੍ਰਿਸ਼ਟਾਂਤ ਲਓ, ਜਾਗਤ ਜੋਤ ਦਸ਼ਾਂ ਪਾਤਸ਼ਾਹ ਦੇ ਸਰੂਪ, ਪ੍ਰਤੱਖ ਪਾਰ ਬ੍ਰਹਮ ਸਚਿਤ ਆਨੰਦ ਸ਼੍ਰੀ ਵਾਹਿਗੁਰੂ ਜੀ ਦਾ ਸਰੂਪ, ਸਾਡੇ ਇਸ਼ਟ ਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਮੰਜੀ ਸਾਹਿਬ ਤੇ ਬਿਰਾਜਮਾਨ ਹਨ, ਨਾ ਤੁਹਾਡੇ ਸਾਹਮਣੇ। ਹੁਣ ਇਸੇ ਮੰਜੀ ਤੇ ਦੂਸਰਾ ਸਰੂਪ ਤਾਂ ਨਹੀਂ ਪ੍ਰਕਾਸ਼ ਹੋ ਸਕਦਾ, ਦੂਸਰਾ ਤਾਂ ਹੋਊਗਾ ਜੇ ਮੰਜੀ ਸਾਹਿਬ ਖਾਲੀ ਕਰਾਂਗੇ। ਪਹਿਲੇ ਸਰੂਪ ਨੂੰ ਸੰਤੋਖਣਾ ਪਵੇਗਾ, ਸੇਵਾ ਕਰਨੀ ਪਊ ਨਾ। ਜਦ ਉਹ ਆਲਰੇਡੀ ਪਹਿਲੇ ਹੀ ਬਿਰਾਜਮਾਨ ਹੈ ਤੇ ਦੂਜਾ ਤਾਂ ਨਹੀਂ ਇੱਥੇ ਟਿਕਾਇਆ ਜਾ ਸਕਦਾ। ਜੇ ਖਾਲੀ ਮੰਜੀ ਸਾਹਿਬ ਹੋਵੇ ਤਾਂ ਹੀ ਅਸੀਂ ਸਥਾਪਨ ਕਰ ਸਕਦੇ ਹਾਂ। ਉਹ ਖਾਲੀ ਜਗ੍ਹਾ ਦੱਸੋ ਜਿੱਥੇ ਰੱਬ ਹੈ ਨਹੀਂ, ਤੁਸੀਂ ਕਿੱਥੇ ਪਲਕ ਡਾਹੋਗੇ? ਆਖੋ ਸਾਧਨਾ, ਜੋ ਖਾਲੀ ਜਗ੍ਹਾ ਹੋਵੇ ਤੇ ਤੁਸੀਂ ਬਿਠਾ ਲਓ। ਉਹ ਤਾਂ ਕਣ ਕਣ ਵਿੱਚ ਬਿਰਾਜਮਾਨ ਹੈ, ਉਹ ਤਾਂ ਰੋਮ ਰੋਮ ਵਿੱਚ ਵਸੇ ਮੁਰਾਰ। ਜੇ ਖਾਲੀ ਜਗ੍ਹਾ ਹੀ ਨਹੀਂ, ਹੁਣ ਇੱਕ ਵਹਿਮ ਨਾ ਕਰਿਓ, ਕਿਤੇ ਜੁੱਤੀਆਂ 'ਚ ਜਾ ਕੇ ਗੱਲਾਂ ਕਰੋ, ਟੈਲੀਫੋਨ ਕਰੋ ਵੀ ਹਰਦੇਵ ਸਿੰਘ ਕਹਿਤਾ ਗੁਰਦੁਆਰੇ 'ਚ ਰੱਬ ਨਹੀਂ ਹੈ, ਮੰਦਿਰ ਵਿੱਚ ਰਾਮ ਨਹੀਂ। ਕਰਨੀ ਹੈ ਤੁਸੀਂ, ਉਹ ਵਹਿਮ ਹੁਣੇ ਕੱਢ ਦਿਓ, ਕਾਹਨੂੰ ਬੁਖਾਰ ਲੈ ਕੇ ਜਾਣੇ। ਫਿਰ ਤੁਸੀਂ ਕਹੋਗੇ ਜੇ ਇਹਨਾਂ ਧਰਮ ਸਥਾਨਾਂ ਵਿੱਚ ਵਾਹਿਗੁਰੂ ਨੇ ਤੇ ਰਹਿੰਦੇ ਕਿੱਥੇ ਬਣਾਏ ਕਿਉਂ ਨੇ? ਫਿਰ ਆ ਹੁਣ ਪਿਛਲੇ ਕੱਲ ਲੈ ਰਹੇ ਨੇ ਕਮਰੇ, ਵੱਡਾ ਹਾਲ ਕਰ ਰਹੇ, ਫਿਰ ਲੋੜ ਕੀ ਹੈ? ਲੋੜ ਹੈ, ਕੀ ਲੋੜ ਹੈ ਇਹਨਾਂ ਧਰਮ ਸਥਾਨਾਂ ਦੀ? ਜਿਤਨੀ ਵੀ ਪ੍ਰਿਥਵੀ ਵਾਹਿਗੁਰੂ ਨੇ ਸਾਜੀ ਹੈ, ਸਾਰੀ ਧਰਤੀ ਦੇ ਹੇਠ ਜਲ ਹੈ, ਜਿੱਥੇ ਤੁਸੀਂ ਬੈਠੇ ਹੋ ਇੱਥੇ ਵੀ ਪਾਣੀ ਹੈ। ਲੈਵਲ ਉੱਚਾ ਨੀਵਾਂ ਹੋ ਸਕਦਾ, ਪਰ ਕੋਈ ਪ੍ਰਿਥਵੀ ਐਸੀ ਨਹੀਂ ਜਿਹਦੇ ਹੇਠ ਪਾਣੀ ਨਾ ਹੋਵੇ। ਜੇ ਪਾਣੀ ਨਾ ਹੋਵੇ ਉੱਥੇ ਜੀਵਨ ਨਹੀਂ ਹੋ ਸਕਦਾ। ਕਿਉਂ ਖੜੀ ਕਰੀਏ ਧਰਤੀ ਪਾਣੀ ਤੇ? ਤੁਸੀਂ ਤਾਂ ਸਾਇੰਸ ਪੜ੍ਹੇ ਹੋਏ ਹੋ, ਅਮਰੀਕਾ 'ਚ ਰਹਿੰਦੇ ਹੋ, ਹੇਠ ਪਾਣੀ ਕਦੇ ਖੜੇ? ਇਹ ਉੱਪਰੇ ਵਧੇਰੇ ਤੇ ਸਮੁੰਦਰ ਫਿਲਟਰ ਕਰਕੇ ਪੀ ਜਾਂਦੇ। ਹਾਏ ਗੁਰਮੁਖੋ, ਇਹ ਪਾਣੀ ਦੇ ਉੱਤੇ ਖੜੀ ਕੀਤੀ ਹੈ, ਇਹਦੇ ਵਿੱਚ ਵਾਈਬ੍ਰੇਸ਼ਨ ਰਵੇ, ਹਿਲ ਜੁਲ ਰਵੇ। ਜਿਸ ਚੀਜ਼ ਵਿੱਚ ਹਿਲ ਜੁਲ ਨਹੀਂ ਹੈ ਉਹ ਤੁਰ ਫਿਰ ਨਹੀਂ ਸਕਦੀ, ਉਹਦੀ ਆਵਾਜਾਈ ਬੰਦ। ਇਹ ਜਿਹੜੇ ਅਸੀਂ ਤੁਰੇ ਫਿਰਦੇ ਹਾਂ ਨਾ, ਤੁਹਾਡੀਆਂ ਕਾਰਾਂ ਫਿਰਦੀਆਂ ਨੇ, ਇਹ ਸਾਰੀਆਂ ਤਾਂ ਹੀ ਤੁਰਦੀਆਂ ਫਿਰਦੀਆਂ ਨੇ, ਧਰਤੀ ਵਿੱਚ ਹਿਲ ਜੁਲ ਹੈ, ਪਾਣੀ ਦੇ ਉੱਤੇ ਰੱਖੀ ਹੋਈ ਹੈ। ਤੁਸੀਂ ਐਂ ਕਰੋ, ਹੁਣ ਆਪਣੇ ਟਾਇਰ ਲੋਹੇ ਦੇ ਪਾ ਲਓ, ਲੋਹੇ ਦਾ ਟਾਇਰ ਪਾ ਕੇ ਕਾਰ ਨੂੰ ਨਠਾ ਕੇ ਦਿਖਾਇਓ, ਸਪੀਡ ਬਣ ਜੂ। ਉਹ ਟਾਇਰ ਰਬੜ ਦਾ ਕਿਉਂ ਪਾਇਆ? ਉਹ ਤਾਂ ਮੈਲੇਬਿਲਟੀ ਹੈ, ਉਹ ਦਬਦਾ ਤੇ ਝੁਕਦਾ ਰਹਿੰਦਾ, ਉਹਦੇ ਵਿੱਚ ਵਾਈਬ੍ਰੇਸ਼ਨ ਹੈ। ਰੇਲ ਦੀ ਪਟੜੀ, ਉਹਦੇ ਵਿੱਚ ਜੁਆਇੰਟਸ ਦੇਣੇ ਪੈਣੇ ਆ 20 ਫੁੱਟ ਤੋਂ ਅੱਗੇ, ਨਹੀਂ ਤਾਂ ਹਜ਼ਾਰ ਹਜ਼ਾਰ ਫੁੱਟ ਦੀ ਲਾਈਨ ਵਿਛਾ ਦੇਵੇ ਅਮਰੀਕਾ ਇੱਕੋ। ਉਹ ਜੁਆਇੰਟਸ ਕਿਉਂ ਦੇਣੇ ਪੈਣੇ ਹੈ? ਜਦੋਂ ਰੇਲ ਆਵੇ ਉਹ ਪਟੜੀ ਹੇਠ ਉੱਪਰ ਹੁੰਦੀ ਰਹਿੰਦੀ ਹੈ, ਉਹੀ ਸਪੀਡ ਬਣਾਉਂਦੀ ਹੈ ਰੇਲ ਦੀ। ਇਹ ਧਰਤੀ ਨੂੰ ਪਾਣੀ ਤੇ ਤਾਂ ਖੜਾ ਕੀਤਾ
ਕਿਉਂਕਿ ਇਹਦੇ ਉੱਤੇ ਆਪਾਂ ਨੇ ਤੁਰਨਾ ਫਿਰਨਾ ਸੀ। ਇਹ ਵਾਈਬ੍ਰੇਟ ਕਰਦੀ ਰਹੇ, ਹਿਲਜੁਲ ਕਰਦੀ ਰਹੇ, ਸਾਰੀ ਧਰਤੀ ਦੇ ਹੇਠ ਪਾਣੀ ਹੈ, ਸਾਰੇ ਥਾਂ ਵਾਹਿਗੁਰੂ ਵਿਆਪਕ ਹੈ। ਪਰ ਜਿਵੇਂ ਸਾਰੀ ਧਰਤੀ ਦੇ ਵਿੱਚ ਪਾਣੀ ਹੈ, ਪਰ ਪੀਏਗਾ ਤਾਂ ਉੱਥੇ ਜਿੱਥੇ ਨਲਕਾ ਲੱਗੂਗਾ ਨਾ। ਸਾਰੀ ਧਰਤੀ ਵਿੱਚ ਪਾਣੀ ਹੈ, ਜੀਰੀ ਉੱਥੇ ਲਾਵੇਗਾ ਜਿੱਥੇ ਬੋਰ ਹੋਵੇਗਾ। ਇਸੇ ਤਰ੍ਹਾਂ ਕਣ ਕਣ ਵਿੱਚ ਵਾਹਿਗੁਰੂ ਬਿਰਾਜਮਾਨ ਹੈ, ਮਿਲੂਗਾ ਉੱਥੇ ਜਿੱਥੇ ਮਿਲਾਉਣ ਦਾ ਸਾਧਨ ਹੋਵੇਗਾ। ਜਿਵੇਂ ਇੱਕ ਬੋਰ ਇੱਕ ਨਲਕਾ ਪਤਾਲ ਵਿੱਚ ਕਣ ਕਣ ਵਿੱਚ ਰਵੇ ਪਾਣੀ ਨੂੰ ਤੇਰੇ ਸਾਹਮਣੇ ਪ੍ਰਗਟ ਕਰ ਦਿੰਦਾ, ਤੇਰੀ ਪਿਆਸ ਬੁਝਾ ਦਿੰਦਾ। ਇਸ ਤਰ੍ਹਾਂ ਇਹ ਧਰਮ ਸਥਾਨ ਵਾਹਿਗੁਰੂ ਦੇ ਮਿਲਾਪ ਦਾ ਸਾਧਨ ਹਨ, ਪ੍ਰੋਸੀਜਰ ਹਨ, ਜ਼ਰੀਆ ਹਨ। ਪਰ ਮਨਮਤ ਕੀ ਹੋਈ? ਕਹਿੰਦੇ ਦੱਖਣ ਵਿੱਚ ਰਾਮ ਭਗਵਾਨ ਕ੍ਰਿਸ਼ਨ ਜੀ ਰਹਿੰਦੇ ਨੇ, ਪੱਛਮ ਦੇ ਵਿੱਚ। ਇਸੇ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕੇ ਵਿੱਚ ਆਖ ਦਿੱਤਾ ਸੀ, ਉਹ ਮੇਰੇ ਪੈਰ ਉੱਧਰ ਨੂੰ ਕਰਦੇ ਜਿੱਥੇ ਖੁਦਾ ਹੈ ਨੀ। ਅੱਜ ਫੇਰਿਆ ਮੱਕਾ। ਗੁਰਸਿੱਖ ਪਿਆਰਿਓ, ਇੱਕ ਵਾਰ ਉਸ ਰਜਨੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਉਹਨਾਂ ਨੇ ਵੀ ਇਹੀ ਕੁਐਸਚਨ ਰਾਈਜ਼ ਕੀਤਾ ਸੀ, ਸਾਡੇ ਸਿੱਖ ਧਰਮ ਦੀ ਮਰਜ਼ਾਦਾ ਨੰਗੇ ਸਿਰ ਨਹੀਂ ਰਹਿਣਾ। ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਕਿਹਾ ਸੀ ਕਿ ਗੁਰਦੁਆਰਿਆਂ ਮੂਹਰੇ ਹੀ ਨਾ ਲਾਓ ਲਿਖ ਕੇ, ਆਖੇ ਜੀ ਗੁਰਦੁਆਰੇ ਵਿੱਚ ਨੰਗੇ ਸਿਰ ਨਾ ਆਓ। ਇਹਦਾ ਮਤਲਬ ਹੈ ਬਾਹਰ ਨੰਗੇ ਸਿਰ ਫਿਰੀ ਜਾਓ, ਜਿੱਥੇ ਆਖੋ ਸਤਨਾਮ ਛੁੱਟੀ ਹੈ। ਆਖੇ ਜੀ ਗੁਰਦੁਆਰੇ ਵਿੱਚ ਸ਼ਰਾਬ ਪੀ ਕੇ ਨਹੀਂ ਆਉਣਾ, ਮਨ ਬਾਹਰ ਰਜਮੀ ਪੀ ਛੁੱਟੀ ਦੇ। ਪਰ ਸ਼ਰਾਬ ਪੀਣੀ ਤੁਹਾਨੂੰ ਇਜਾਜ਼ਤ ਕਿੱਥੇ? ਸਾਡੀ ਮਰਜ਼ਾਦਾ ਇਸ਼ਟ ਹੈ ਕਿ ਅਸੀਂ ਸਤਿਗੁਰਾਂ ਦੇ ਦਰਬਾਰ ਵਿੱਚ ਕਦੇ ਵੀ ਨੰਗੇ ਸਿਰ ਨਹੀਂ ਜਾਣਾ। ਬਾਹਰ ਵੀ ਨਹੀਂ, ਸਿੱਖ ਨੇ ਇੱਕ ਮਿੰਟ ਵੀ ਨੰਗਾ ਸਿਰ ਰੱਖਣ ਦਾ ਹੁਕਮ ਨਹੀਂ ਹੈ, ਨਾ ਜਲ ਪਾਣੀ ਕਰਨਾ, ਨਾ ਸਰੀਰ ਦੀ ਕਿਰਿਆ ਕਰਨੀ ਹੈ ਨੰਗੇ ਸਿਰ। ਪਰ ਗੁਰਸਿੱਖ ਪਿਆਰਿਓ, ਉਹਨੂੰ ਕਨਵਿੰਸ ਨਹੀਂ ਕਰ ਸਕੇ ਸਾਡੇ ਉੱਥੋਂ ਦੇ ਲੋਕ, ਉਹ ਗਲਤ ਨਹੀਂ ਸੀ, ਅਸੀਂ ਸਮਝਾ ਨਹੀਂ ਸਕੇ। ਮੇਰੇ ਵਰਗਾ ਗਿਆ ਪਿੱਛੇ ਪਿੱਛੇ, ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਬੜੀ ਸ਼ਰਧਾ ਦੇ ਨਾਲ, ਕਹਿੰਦੇ ਜੇ ਅੰਦਰ ਜਾਣਾ ਸਿਰ ਢੱਕ, ਸਿੱਧਾ ਹੀ ਕੁਹਾੜਾ ਮਾਰਿਆ ਨੰਗੇ ਸਿਰ। ਇੱਥੇ ਹਰੀ ਦਾ ਮੰਦਿਰ ਹੈ, ਤੇ ਉਹਨੇ ਜਦੇ ਕਹੇ ਤਾਂ ਮਹਾਨ ਵਿਦਵਾਨ ਸੀ, ਕਹਿੰਦਾ ਮੈਨੂੰ ਉੱਥੇ ਲੈ ਚਲੋ ਜਿੱਥੇ ਹਰੀ ਹੈ ਨਹੀਂ। ਆਖੋ ਸਤਨਾਮ, ਕਹਿੰਦਾ ਉੱਥੇ ਲੈ ਚਲੋ ਜਿੱਥੇ ਹਰੀ ਹੈ ਨਹੀਂ, ਉੱਥੇ ਲੈ ਜਾਓ ਮੈਨੂੰ। ਹੁਣ ਕਿੱਥੇ ਨਹੀਂ ਹਰੀ ਜੇ ਉਹਨੂੰ ਪਿਆਰ ਨਾਲ ਕਹਿੰਦੇ। ਸਾਡੇ ਸਿੱਖ ਧਰਮ ਦਾ ਅਸੂਲ ਹੈ, ਮਰਜ਼ਾਦਾ ਸਾਡੇ ਸਤਿਗੁਰਾਂ ਦੀ, ਉਹ ਹੱਥ ਬੰਨ ਕੇ ਬੰਨਣ ਨੂੰ ਤਿਆਰ ਸੀ। ਨਹੀਂ, ਵੇ ਆਫ ਕਨਵਿੰਸਿੰਗ ਸਾਡੇ ਕੋਲ ਨਹੀਂ ਰਿਹਾ, ਸਮਝਾਉਣ ਦਾ ਤਰੀਕਾ ਸਾਡੇ ਕੋਲ ਨਹੀਂ ਰਿਹਾ। ਬਸ ਆਪਾਂ ਨੇ ਬਿਮਾਰੀ ਤਾਂ ਪੁੱਛਣੀ, ਉਹਨੇ ਟੀਕਾ ਹੀ ਲਾਉਣਾ। ਸਤਨਾਮ, ਪੁੱਛਣਾ ਹੀ ਤੇਰੇ ਗਿੱਟੇ ਦੁਖਦੇ ਕਿ ਕੰਨ ਪੱਕੇ ਮੈਂ, ਬਸ ਟੀਕਾ ਠੋਕ ਦੋ, ਬਸ ਆਉਂਦੇ ਨੇ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਵਹਿਮ ਹੈ ਕਿ ਉਹ ਦਿਸ਼ਾ ਵਿਦਿਸ਼ਾ ਵਿੱਚ ਹੈ, ਉਹ ਆਦੇਸ਼ ਹੈ, ਉਹ ਅਭੇਸ਼ ਹੈ। ਮੈਂ ਇੱਕ ਦਿਨ ਤੁਹਾਨੂੰ ਬੇਨਤੀ ਕੀਤੀ ਸੀ, ਫੇਰ ਸੁਣ ਲਓ। ਜਿਹੜਾ ਸਿੱਖ ਇਸ ਤਲ ਤੇ ਜੀ ਰਿਹਾ ਕਿ ਮੇਰਾ ਗੁਰੂ ਗੁਰਦੁਆਰੇ ਰਹਿੰਦਾ, ਉਹ ਸਿੱਖ ਨਹੀਂ। ਜਿਹੜਾ ਹਿੰਦੂ ਇਸ ਤਲ ਤੇ ਜੀ ਰਿਹਾ ਕਿ ਮੇਰਾ ਰਾਮ ਮੰਦਿਰ ਵਿੱਚ ਰਹਿੰਦਾ, ਉਹ ਹਿੰਦੂ ਨਹੀਂ ਹੈ। ਉਹ ਮੁਸਲਮਾਨ ਕੌਣ ਦਾ ਹੱਕਦਾਰ ਨਹੀਂ ਜਿਹੜਾ ਮੰਨੇ ਮਸੀਤ ਵਿੱਚ ਖੁਦਾ ਹੈ। ਸਿੱਖ ਕੌਣ ਹੈ? ਜਿਹੜਾ ਇਸ ਤਲ ਤੇ ਜੀਵੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਜਦ ਬੱਸ ਵਿੱਚ ਬੈਠੇ ਗੁਰੂ ਨਾਲ ਨੀ, ਜਾਂ ਜੋਬ ਤੇ ਕੰਮ ਕਰਦੇ ਗੁਰੂ ਨਾਲ ਨੀ, ਜਦ ਕਣਕ ਦੇ ਨੱਕੇ ਛੱਡਦੇ ਸਿੱਖ ਉਦੋਂ ਗੁਰੂ ਨਾਲ ਨੀ, ਜਦੋਂ ਸੁੱਤਾ ਪਿਆ ਗੁਰੂ ਨਾਲ ਨੀ, ਕਿੱਥੇ ਨੀ ਗੁਰੂ? ਗੁਰ ਮੇਰੇ ਸੰਗ ਸਦਾ ਹੈ ਨਾਲ। ਸਵਾਸ ਗੁਰੂ ਨੂੰ ਆਪਣੇ ਨਾਲ ਸਮਝਣਾ। ਦੁਕਾਲ ਪ੍ਰਣਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ। ਸਿੱਖ ਦਾ ਤਲ, ਸਿੱਖੀ ਦਾ ਤਲ ਇਹ ਕਿ ਉਹ ਮੈਨੂੰ ਅੱਗੋਂ ਦੇਖ ਰਿਹਾ, ਪਿੱਛੋਂ ਦੇਖ ਰਿਹਾ, ਇਹ ਤੋਂ ਵੀ ਨੇੜੇ ਆ ਜਾਓ, ਮੈਂ ਤਾਂ ਹੀ ਹੈ ਜੇ ਉਹ ਮੇਰੇ ਨਾਲ ਹੈ। ਅੱਜ ਆਖੋ ਇਸ ਤਲ ਤੇ ਆ, ਜਿੱਦਣ ਉਹਨੇ ਨਾਲ ਨਹੀਂ ਹੋਣਾ, ਤੁਹਾਨੂੰ ਪਤਾ ਹੀ ਹੈ ਫਿਰ ਬਾਜਾਂ ਵਾਲੇ ਨੇ ਕੀ ਬਚਨ ਕੀਤਾ ਹੈ। ਤੋ ਤਨ ਤਿਆਗ ਤਿਖੀ ਸੁਣ ਰੇ ਜੜ ਪ੍ਰੇਤ ਬਖਾਨ ਤਰਿਆ ਭੱਜ ਜੈ। ਜਿਹੜਾ ਪਤੀ ਦੇਵ ਭਗਵਾਨ, ਬੀਬੀ ਉਹ ਮੰਨਦੀ ਹੋ ਪਤੀ ਦੇਵ ਨੂੰ ਭਗਵਾਨ ਪਰਮੇਸ਼ਰ? ਇੱਥੇ ਤਾਂ ਹੋਰੇ ਕੰਮ ਵੇਖੇ, ਇੱਕ ਪਤੀ ਨੂੰ ਹਾਕਾ ਮੰਨ ਗਿਆ, ਕੁਲਦੀਪ ਕਿੱਥੇ ਨੂੰ ਚੱਲੇ? ਵਾਹ,
ਦੇਖੋ ਨਾ ਪਤੀ ਦੇ ਭਗਵਾਨ ਆ ਜਮੇਰ ਕਿੱਥੇ ਤੇ ਆਇਆ ਤੂੰ ਜਮੇਰੇ ਦਾਦੀ ਜਮੇਰ ਅਜੀਤ ਆਈ ਗੱਲ ਸੁਣੀ ਮੇਰੀ ਜਿਵੇਂ ਭਈਆ ਰੱਖਿਆ ਕੋਈ ਭਈਆ ਪਤੀ ਨੂੰ ਭਗਵਾਨ ਸਮਝਦੇ ਕੀ ਆਪਣਾ ਵਿਸ਼ਾ ਭੁੱਲ ਗਈਆਂ ਤੁਸੀਂ ਪਤੀ ਦੇਵ ਦੇਵਤਾ ਨਾਲ ਉੱਥੇ ਮਾਸਟਰ ਮਹਾਰਾਜ ਕਰਿਆ ਅੰਮ੍ਰਿਤ ਪ੍ਰਚਾਰ ਸਾਢੇ 600-700 ਬੰਦਾ ਉਹ ਨੌਰਥ ਅਮਰੀਕਾ ਦਾ ਸਭ ਤੋਂ ਵੱਡਾ ਅੰਮ੍ਰਿਤ ਪ੍ਰਚਾਰ ਹੋਇਆ ਤੇ ਮੈਂ ਉੱਥੇ ਕਹਿਣੀ ਸੀ ਮੈਂ ਕਿਹਾ ਬੀਬੀਓ ਤੁਸੀਂ ਗੁਰਸਿੱਖਾਂ ਦੀਆਂ ਬੱਚੀਆਂ ਪਤੀ ਨੂੰ ਨਾਂ ਲੈ ਕੇ ਨਾ ਬੁਲਾਇਆ ਕਰੋ ਜੀ ਕਿਹਾ ਕਰੋ ਸਤਿਕਾਰ ਕਰਿਆ ਉਹ ਪੜ੍ਹੀਆਂ ਲਿਖੀਆਂ ਇਹਨਾਂ ਨੂੰ ਕੌਣ ਸਮਝਾਵੇ ਇੱਕ ਖੜੀ ਹੋ ਕੇ ਕਹਿਣ ਲੱਗੀ ਬਾਬਾ ਜੀ ਨਾਲੇ ਤੁਸੀਂ ਕਹਿੰਦੇ ਹੋ ਪਤੀ ਭਗਵਾਨ ਹੁੰਦਾ ਅਸੀਂ ਤਾਂ ਨਾਂ ਲੈਣੀ ਹੈ ਵੀ ਭਗਵਾਨ ਦਾ ਜਿੰਨਾ ਨਾਂ ਲਏ ਉਹਦੇ ਵਿੱਚ ਚੰਗਾ ਹੀ ਹੈ ਕਰਾ ਲਓ ਉਹਨਾਂ ਨੂੰ ਸਿੱਖਿਆ ਛਕਾ ਲਓ ਅੰਮ੍ਰਿਤ ਕਹਿੰਦੀ ਤੁਸੀਂ ਆਪੇ ਕਹਿੰਦੇ ਵੀ ਪਤੀ ਭਗਵਾਨ ਰਹਿੰਦਾ ਭਗਵਾਨ ਦਾ ਨਾਂ ਤਾਂ ਜਪਣਾ ਚਾਹੀਦਾ ਜਿੰਨਾ ਜਪੇ ਵੇਖੋ ਹਾਂ ਨਾਂ ਜਪੀ ਜਾਇਓ ਉਹ ਚਾਹੇ ਮਿੰਟਾਂ ਕਰੀ ਜਾਵੇ ਉੱਠ ਕੇ ਚਾਹ ਨਾ ਬਣਾਇਓ ਅੱਜ ਖੇਹਾ ਕੁਛ ਨਾਂ ਜਪੀ ਜਾਇਓ ਬਸ ਜੇ ਦਾਲ ਚ ਨੂਣ ਮੰਗ ਲਵੇ ਨਾ ਘੱਟ ਹੈ ਤੇਰਾ ਤਾਂ ਕਦੇ ਘੱਟ ਕਦੇ ਵੱਧ ਤੇਰਾ ਕਦੇ ਪੂਰਾ ਹੋਣਾ ਹੀ ਨਹੀਂ ਨੂਰ ਦੇ ਚਮਚੇ ਨਹੀਂ ਦੇ ਸਕਦੀਆਂ ਉਹ ਪਤੀ ਭਗਵਾਨ ਗੁਰਸਿੱਖ ਪਿਆਰੇ ਆਪਣੀ ਸਭਤਾ ਨੂੰ ਯਾਦ ਰੱਖੋ ਭੁੱਲੋ ਨਾ ਆਪਣੇ ਵਿਰਸੇ ਨੂੰ ਮੇਰੇ ਆਪਣੇ ਮੈਂ ਕੋਈ ਵੱਡੀ ਉਮਰ ਦਾ ਨਹੀਂ 60 ਸਾਲ ਦਾ ਹੁਣ ਬੁੜਾ ਹੀ ਹੋਇਆ ਅਜੇ ਮੇਰੇ ਹਾਣਦੇ ਬੈਠੇ ਤੁਸੀਂ ਉਹ ਹਾਲ ਉਹ ਵਿਰਸਾ ਹੁੰਦਾ ਸੀ ਸਾਡਾ ਕੋਈ ਧੀ ਭਾਈ ਤੇ ਬਾਪ ਦੇ ਸਾਹਮਣੇ ਕੇਸ ਨਹੀਂ ਸੀ ਵਾਹ ਸਕਦੀ ਉਹੀ ਕੁੜੀਆਂ ਭਾਈ ਤੁਸੀਂ ਉਹੀ ਮੇਰੀਆਂ ਧੀਆਂ ਤੁਸੀਂ ਜੇ ਬਾਪੂ ਬੈਠਾ ਸਿਰ ਨੰਗਾ ਤਾਂ ਕੇਸਾਂ ਵਿੱਚ ਕੰਘਾ ਨਹੀਂ ਸੀ ਬੱਚੀ ਕਰ ਸਕਦੀ ਪਿਤਾ ਦੇ ਸਾਹਮਣੇ ਇੱਥੇ ਮੇਰਾ ਖਿਆਲ ਬਾਪੂ ਨੇ ਕਦੇ ਢਕਿਆ ਹੋਇਆ ਨਹੀਂ ਦੇਖਿਆ ਹੋਣਾ ਕੁਛ ਬਾਪੂ ਅਰਦਾਸਾਂ ਕਰਦੇ ਹੋਣਾ ਰਿਚ ਮਿੰਟ ਆ ਕੇ ਵੀ ਕਿਸੇ ਦਿਨ ਆਪਣੀ ਬੀਬੀ ਦਾ ਮੈਂ ਸਿਰ ਢਕਿਆ ਵੇਖ ਲਵਾਂ ਮੈਂ $2.5 ਦੀ ਦੇਖ ਕਰਾਊਂਗਾ ਕਿੱਧਰ ਨੂੰ ਗਿਆ ਤੁਹਾਡਾ ਵਿਰਸਾ ਕਿੱਧਰ ਨੂੰ ਗਈ ਤੁਹਾਡੀ ਸਿੱਖੀ ਜਿਹੜੀ ਕੌਮ ਆਪਣੇ ਵਿਰਸੇ ਨੂੰ ਅਦਕੋ ਕਿੱਡਾ ਮੰਦਰ ਹੈ ਜੇ ਨੀਂਹ ਨਾਲ ਜੁੜਿਆ ਰਿਹਾ ਤੇ ਖੜਾ ਰਹੂਗਾ ਜੇ ਨੀਂਹ ਤੋਂ ਟੁੱਟ ਕੇ ਖੜ ਕੇ ਦਿਖਾਵੇ ਕੀ ਹੋਊਗਾ ਬਸ ਜਿਹੜੇ ਆਪਾਂ ਵਿੱਚ ਬੈਠੇ ਉਹਨਾਂ ਦਾ ਵੀ ਸਧਾਰਨ ਪਾਠੇ ਹੋਊਗਾ ਕੁਛ ਉਹ ਕਿਤੇ ਮੈਂ ਜਾ ਕੇ ਲੰਗਰ ਛਕਾ ਗਏ ਇਹੀ ਹਾਲ ਹੁਣ ਸਿੱਖੀ ਦਾ ਜਿੱਦਾਂ ਅਸੀਂ ਵਿਗੜ ਕੇ ਗਾਹਾਂ ਲਈ ਔਲਾਦ ਕਿਹੜਾ ਸਿੱਖੀ ਬਣ ਸਕੂਗੀ ਗੁਰਸਿੱਖ ਪਿਆਰਿਓ ਆਪਣੇ ਵਿਰਸੇ ਨੂੰ ਸੰਭਾਲੋ ਹੁਣ ਸਮਾਂ ਹੋ ਗਿਆ ਦੋ ਤੁਕਾਂ ਬਾਕੀ ਨੇ ਮਰਜ ਕਹਿੰਦੇ ਵਹਿਮ ਵਿੱਚੋਂ ਨਿਕਲੋ ਕਿੱਧਰ ਵਾਹਿਗੁਰੂ ਹੈ ਕਿੱਧਰ ਨਹੀਂ ਹੈ ਉਹ ਸਰਬ ਵਿਆਪੀ ਹੈ ਉਹ ਸਰਬ ਦੇਸੀ ਹੈ ਕਣ ਕਣ ਵਿੱਚ ਬਿਰਾਜਮਾਨ ਹੈ ਅਗਲੀਆਂ ਦੋ ਤੁਕਾਂ ਕੱਲ ਨੂੰ ਤੁਹਾਡੇ ਚਰਨਾਂ ਵਿੱਚ ਇਸ ਸਥਾਨ ਦਾ ਪਿਛਲਾ ਦੀਵਾਨ ਹੈ ਮਹਾਂਪੁਰਸ਼ਾਂ ਦੇ ਬਚਨ ਸਰਵਣ ਕਰਨੇ ਹਨ 1:30-2:45 ਤੱਕ ਜੋ ਸਮਾਂ ਚੱਲ ਰਿਹਾ ਹੈ ਇਹਨਾਂ ਦੋ ਤੁਕਾਂ ਦੀ ਵਿਚਾਰ ਕਰਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਜਿਨ੍ਹਾਂ ਦੀ ਇਹ ਪਾਕ ਪਵਿੱਤਰ ਇਲਾਹੀ ਬਾਣੀ ਹੈ ਉਹਨਾਂ ਤੋਂ ਕਥਾ ਦੇ ਵਿੱਚ ਹੋਈਆਂ ਬੇਅਦਬੀਆਂ ਤਰੁੱਟੀਆਂ ਤੋਂ ਖਿਮਾ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ